ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦੇ ਹੱਥਾਂ ਚ ਅਸੀਂ ਸ਼ਬਦ ਦਿੱਤਾ ਹੈ, ਸ਼ਬਦ ਦੇ ਦਰਸ਼ਨ ਕਰਕੇ ਪੜ੍ਹਨਾ ਚਾਹੀਦਾ ਔਰ ਸ਼ੁੱਧ ਬਾਣੀ ਉਚਾਰਨੀ ਚਾਹੀਦੀ ਹੈ। ਇਹ ਜਿਸ ਪੰਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਹੈ ਉਹ ਹੈ 5-6, 526 ਪੰਨੇ ਦੇ ਉੱਤੇ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ। ਭਗਤ ਤ੍ਰਿਲੋਚਨ ਜੀ ਤੇ ਨਾਮਦੇਵ ਜੀ ਸਮਕਾਲੀ ਹੋਏ ਨੇ ਇਕੱਠੇ ਇੱਕੋ ਟਾਈਮ ਤੇ, ਔਰ ਇਹ ਗੁਰੂ ਨਾਨਕ ਤੋਂ ਕੋਈ 150 ਸਾਲ ਪਹਿਲਾਂ ਦੇ ਭਗਤ ਹੈ। ਹਾਲੇ ਗੁਰੂ ਨਾਨਕ ਦਾ ਜਨਮ ਨਹੀਂ ਸੀ ਹੋਇਆ, ਪਰ ਉਹਨਾਂ ਦੀ ਬਾਣੀ ਦੇ ਰਹੇ ਨੇ ਸਾਡੇ ਗ੍ਰੰਥ ਦੇ ਵਿੱਚ ਗੁਰੂ ਇਕੱਠੀ ਕਰਕੇ। ਔਰ ਸਾਰੀ ਬਾਣੀ ਕੀ ਹੈ, ਪੰਜਾਬ 'ਚ ਇੱਕ ਚੰਡੀਗੜ੍ਹੋਂ ਅਖਬਾਰ ਨਿਕਲਦੀ ਹੈ ਟ੍ਰਿਬਿਊਨ ਦੀ ਟ੍ਰਿਬਿਊਨ, ਔਰ ਟ੍ਰਿਬਿਊਨ ਅਖਬਾਰ ਸਾਰਿਆਂ ਨੂੰ ਪਤਾ ਨਿਕਲਦੀ, ਪਰ ਉਹਦਾ ਮਾਇਨਾ ਨਹੀਂ ਕਰਦੀ ਅਸੀਂ ਸਮਝਿਆ ਵੀ ਟ੍ਰਿਬਿਊਨ ਦਾ ਮਾਇਨਾ ਕੀ ਹੈ। ਟ੍ਰਿਬਿਊਨ ਦਾ ਡਿਕਸ਼ਨਰੀ ਮੀਨਿੰਗ ਹੈ ਢੰਡੋਰਾ, ਐਸਾ ਨਾਂ ਰੱਖਿਆ ਅਖਬਾਰ ਦਾ ਵੀ ਖਬਰਾਂ ਦਾ ਢੰਡੋਰਾ ਦੇ ਰਹੀ ਹੈ। ਤੋ ਸਾਡੀ ਸਾਰੀ ਬਾਣੀ ਨਾਮ ਦੀ ਟ੍ਰਿਬਿਊਨ, ਸਾਡੀ ਸਾਰੀ ਬਾਣੀ 'ਚ ਨਾਮ ਜਪਣਾ, ਨਾਮ ਜਪਣ ਦਾ ਢੰਡੋਰਾ ਹੋਊਗਾ। ਬੰਦੇ ਨਾਮ ਜਪ ਲਿਆ ਇਹ ਸਭ ਤੋਂ ਵੱਡੀ ਚੀਜ਼ ਹੈ, ਇਸ ਕਰਕੇ ਸਾਰੀ ਬਾਣੀ ਨਾਮ ਜਪਾਉਂਦੀ ਸਾਨੂੰ, ਇਹ ਨਾਮ ਦੀ ਟ੍ਰਿਬਿਊਨ ਹੈ। ਜਿਹੜਾ ਬਾਣੀ ਪੜ੍ਹ ਕੇ ਨਾਮ ਨਹੀਂ ਜਪਦਾ ਉਹ ਬਾਣੀ ਚੋਂ ਉਹ ਚੀਜ਼ ਤੱਤ ਨਹੀਂ ਕੱਢਦਾ ਵੀ ਮੈਂ ਕੰਮ ਕਰਨਾ ਕੀ, ਇਸ ਕਰਕੇ ਉਹ ਜੂਨਾ ਚਲੇ ਜਾਂਦਾ ਹੈ। ਜਿਹੜਾ ਨਾਮ ਨਹੀਂ ਜਪਦਾ ਬਾਕੀਆਂ ਸਾਰੀਆਂ ਜੋ ਦੱਸੀਆਂ ਕੈਟਾਗਰੀਆਂ ਇਹਨਾਂ ਦੇ ਵਿੱਚ ਉਹ ਪਾਉਂਦਾ ਰਹਿੰਦਾ ਹੈ, ਐਸੀ ਭਿਆਨਕ ਹਾਲਤ ਹੈ। ਔਰ ਕਈ ਕਹਿੰਦੇ ਜੀ ਨਾਮ ਜਪਣ ਦਾ ਕੀ ਫਾਇਦਾ, ਬੰਦਾ ਨੇਕ ਹੋਣਾ ਚਾਹੀਦਾ, ਵਤਨ ਦੀ ਸੇਵਾ ਕਰੇ, ਮੁਲਕ ਦੀ ਕੋਈ ਭੈੜਾ ਕੰਮ ਨਾ ਕਰੇ, ਨਾਮ ਜਪਣ ਦੀ ਕੀ ਲੋੜ ਹੈ। ਸਾਰੀ ਬਾਣੀ ਕਹਿੰਦੀ ਹੈ ਨਾਮ ਜਪਣ ਦੀ ਹੀ ਲੋੜ ਹੈ। ਨਾਮ ਐਡੀ ਵੱਡੀ ਚੀਜ਼ ਹੈ ਜਿਹੜੀ ਬਾਰ ਬਾਰ ਹਰ ਲਾਈਨ 'ਚ ਸਾਨੂੰ ਮਿਲੇਗੀ ਵੀ ਕਿਉਂ ਅਸਾਂ ਨਾਮ ਕੀ ਚੀਜ਼ ਹੈ, ਕਿਉਂ ਜਪੀਏ ਅਸੀਂ, ਇਹਦਾ ਫਾਇਦਾ ਸਾਨੂੰ ਦੱਸੋ। ਇਸ ਕਰਕੇ ਭਗਤ ਤ੍ਰਿਲੋਚਨ ਜੀ ਇਸਦਾ ਫਾਇਦਾ ਦੱਸਦੇ ਆ, ਭਾਈ ਜੇ ਨਾਮ ਨਹੀਂ ਜਪੇਗਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹਾਂ, ਕਦੀ ਤੂੰ ਸੱਪ ਦੀ ਜੂਨ 'ਚ ਚਲੇ ਜਾਏਗਾ, ਕਦੀ ਤੂੰ ਸੂਰ ਦੀ ਜੂਨ 'ਚ ਚਲੇ ਜਾਏਗਾ, ਕਦੀ ਬਾਣੀ ਸੱਤ ਹੈ, ਪਿੱਛਾ ਹੈ, ਹੁਣ ਹੈ ਤੇ ਅੱਗਾ ਹੈ, ਪ੍ਰੈਜੈਂਟ ਫਿਊਚਰ ਤੇ ਪਾਸਟ। ਸਾਡਾ ਰਿਸ਼ੀ ਮੁਨੀਆਂ ਦਾ ਗਿਆਨ ਮੰਦ ਵੀ ਪਿੱਛਾ ਵੀ ਸੀ, ਹੁਣ ਵੀ ਹੈ ਤੇ ਅੱਗਾ ਵੀ ਹੈ। ਇਸ ਕਰਕੇ ਆਤਮਾ ਅਮਰ ਹੈ, ਗੀਤਾ ਦਾ ਪੂਰਾ ਗਿਆਨ ਵੀ ਸਾਡੇ ਅੰਦਰ ਆਤਮਾ ਹੈ, ਉਹ ਸਿਰਫ ਬਾਹਰਲਾ ਬਾਡੀ ਦਾ ਲਿਫਾਫਾ ਬਦਲਦੀ ਹੈ ਮਰਨ ਵੇਲੇ, ਬਾਕੀ ਉਹ ਬੰਦਾ ਕਦੀ ਕੋਈ ਜੂਨ ਲੈ ਲੈਂਦਾ, ਕਦੀ ਕੋਈ, ਕਦੀ ਮਾਨਸ ਦੀ ਜਨਮ ਹੀ ਉਹ ਸਤਯੁਗ ਤੋਂ ਮਾਨਸ ਹੀ ਬਣਦਾ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ ਗਿਆਨ ਡਾਈਜੈਸਟਡ ਗਿਆਨ ਹੈ, ਥੋੜੇ ਜਿਹੇ ਸ਼ਬਦ ਹੈ, ਪਰ ਸਾਰੇ ਗੁਰੂਆਂ ਦੀਆਂ ਇਹਨਾਂ ਦੇ ਪੋਥੀਆਂ ਸਟੱਡੀਆਂ ਕਰਕੇ ਮਹੱਲੇ ਨੌਵੇਂ ਨਾ ਉਹ ਛੋਟੇ ਜਿਹੇ ਸ਼ਬਦ ਦਿੱਤੇ, ਉਹ ਲਿਖਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਵੀ ਇੰਨੇ ਯੁੱਗਾਂ ਦਾ ਤੂੰ ਮਾਨਸ ਹੀ ਬਣਦਾ ਆ ਰਿਹਾ, ਕਿਉਂਕਿ ਅਕਾਲ ਪੁਰਖ ਆਮ ਇਹਨਾਂ ਜੂਨਾਂ 'ਚ ਨਹੀਂ ਪਾਉਂਦਾ, ਉਹ ਐਡਾ ਮਿਹਰਬਾਨ ਹੈ ਬੰਦੇ ਨੂੰ ਵਾਰ ਵਾਰ ਚਾਂਸ ਦਿੰਦਾ ਵੀ ਉਹਨੂੰ ਫਿਰ ਮਾਨਸ ਦਾ ਜਨਮ ਦਿੰਦਾ, ਉਹ ਫਿਰ ਨਹੀਂ ਨਾਮ ਜਪਦਾ ਤੇ ਮਰਨਾ ਜਨਮਾਂ ਛੁੱਟਦਾ ਨਹੀਂ ਹੈ। ਲੇਕਿਨ ਕਰਮ ਦਾ ਐਸਾ ਫਲ ਹੈ ਵੀ ਤੂੰ ਭੋਗੇਗਾ ਜ਼ਰੂਰ, ਲੇਕਿਨ ਇੱਕ ਸਭ ਤੋਂ ਉੱਚਾ ਕਰਮ ਹੈ ਜਿਹੜਾ ਤੂੰ ਇੱਥੋਂ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਤਿੰਨਾਂ ਸਜ਼ਾਵਾਂ ਤੋਂ ਭਰੇ ਹੈ। ਅਸੀਂ ਸਾਫ਼ ਕਰ ਰਹੇ ਹਾਂ ਵੀ ਸਾਰੀ ਜਪ ਦਾ ਨਿਚੋੜ ਕੀ ਹੈ, ਜਪ ਦਾ ਸਾਰਾ ਨਿਚੋੜ ਪਿਛਲਾ ਸਲੋਕ ਹੈ। ਮਹਾਰਾਜ ਕਹਿੰਦਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਕੇ ਪੈ ਨਹੀਂ ਉੱਥੇ, ਕੇ ਨੇੜਾ ਕੇ ਦੂਰੇ, ਪਰ ਚੰਗਿਆਈਆਂ ਬੁਰਿਆਈਆਂ ਵੱਚ ਹੈ। ਆਹ ਜਿਹੜੇ ਚੰਗੇ ਕੰਮ ਵੀ ਕਰਨੇ ਮੰਦੇ ਕੰਮ ਵੀ ਕਰਨੇ ਉਹ ਧਰਮਰਾਜ ਵਾਚਦਾ ਹੈ। ਚੰਗਿਆਈਆਂ ਉੱਥੇ ਉੱਥੇ ਸਾਰੀਆਂ ਇਹੋ ਹੀ ਲਿਖੇ ਹੁੰਦੇ ਆ ਵੀ ਤੂੰ ਕਿੰਨਾ ਚੰਗਾ ਕੰਮ ਕੀਤਾ ਉਹਨੂੰ ਉਸੇ ਹਿਸਾਬ ਨਾਲ ਉਹਦਾ ਫਲ ਮਿਲਦਾ ਹੈ। ਬੁਰੇ ਦਾ ਬੁਰਾ ਤਾਂ ਮਿਲਣਾ ਹੈ, ਚੰਗੇ ਦਾ ਵੀ ਫਲ ਮਿਲਦਾ, ਪਰ ਛੁੱਟਦਾ ਨਹੀਂ ਆਉਣ ਜਾਣ, ਤੂੰ ਉਹ ਫਲ ਭੋਗਣ ਲਈ ਮੁੜ ਕੇ ਫਿਰ ਆ ਜਾਂਦਾ। ਇੱਕ ਚੀਜ਼ ਐਸੀ ਜਿਹੜੀ ਛੁੱਟੇਗੀ ਹੁਣ, ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਹਧੂਰੇ ਧਰਮ ਦੇ ਮੰਮੇ ਨੂੰ ਔਂਕੜਾ ਉੱਥੇ ਸਪੈਸੀਫਾਈ ਕੀਤਾ ਵੀ ਜਿਹੜਾ ਧਰਮ ਦਾ ਕੰਮ ਹੈ ਉਹ ਤੂੰ ਕਰ ਔਰ ਉਹਦੇ ਨਾਲ ਤੂੰ ਉਹਦੇ ਹਦੂਰ ਚੱਲ ਜਾਏਗਾ। ਪਰ ਮਹਾਰਾਜ ਕਹਿੰਦੇ ਆ ਕਰਮ ਹੀ ਆਪੋ ਆਪਣੀ ਕਿ ਨੇੜਾ ਕਿ ਦੂਰ, ਤੂੰ ਆਪਣੇ ਕਰਮਾਂ ਦੇ ਹਿਸਾਬ ਨਾਲ ਰੱਬ ਤੋਂ ਦੂਰ ਹੁੰਦਾ ਗਿਆ। ਤੂੰ ਆਪਣੇ ਕਰਮ ਹੀ ਜੇ ਚੰਗੇ ਕਰੇ, ਨਾਮ ਵੀ ਜਪੇ ਤੇ ਤੂੰ ਉਹਦੇ ਲਾਗੇ ਹੁੰਦੇ ਜਾਏਗਾ। ਇਸੇ ਕਰਕੇ ਸਾਡੇ ਬਾਰਾਂਵਾਂ ਸ਼ੁਰੂ ਉੱਤੋਂ ਹੁੰਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਰਮ ਐਸੀ ਚੀਜ਼ ਦਾ ਮਾਨਸ ਜਨਮ ਚ ਜਿਹੜਾ ਅਸੀਂ ਕੰਮ ਕਰਾਂਗੇ ਉਹਦਾ ਫਲ ਸਾਨੂੰ ਮਿਲੇਗਾ। ਇਸ ਕਰਕੇ ਉਹ ਸ਼ਲੋਕ ਹੈ ਉਹਦੇ ਦੇ ਅਖੀਰ ਦੇ ਉੱਤੇ ਆਣ ਕੇ ਮੋਹਰ ਲਾਤੀ ਵੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਤੇ ਉਹਨਾਂ ਦੇ ਨਾਲ ਕਈ ਹੋਰ ਛੁੱਟ ਗਏ। ਇਸ ਕਰਕੇ ਨਾਮ ਦੀ ਵੈਲਿਊ ਉਹ ਸ਼ਲੋਕ ਚ ਜਪ ਦਿੱਤੀ ਵੀ ਜਿੰਨੀ ਨਾਮ ਤੇ ਆਇਆ ਇਹ ਐਡਾ ਉੱਚਾ ਕਰਮ ਹੈ। ਇਹ ਭਗਤ ਜੀ ਸਾਡੀ ਜਪ ਬਣਨ ਤੋਂ ਪਹਿਲਾਂ ਦੇ ਗੁਰੂ ਨਾਨਕ ਤੋਂ 150 ਸਾਲ ਦੇ ਪਹਿਲਾਂ ਦੇ ਦੋ ਭਗਤ ਹੈ ਨਾਮਦੇਵ ਜੀ ਤੇ ਤਲੋਚਨ ਜੀ। ਇਸ ਕਰਕੇ ਉਹਨਾਂ ਦੀ ਬਾਣੀ ਵੀ ਉਹ ਟੈਲੀ ਕਰ ਰਹੀ, ਉਹ ਸੱਚ ਦੱਸ ਰਹੀ ਹੈ। ਅਸੀਂ ਉਹਨਾਂ ਦਾ ਸ਼ਬਦ ਤਾਂ ਲਿਆ ਵੀ ਬਹੁਤ ਸਾਰੇ ਕਹਿੰਦੇ ਜੀ ਅੱਗਾ ਹੈ ਜੇ ਪਿੱਛਾ ਸੀ ਜੇ ਹੁਣ ਹੈ ਤੇ ਅੱਗਾ ਵੀ ਹੈ। ਅਸੀਂ ਤਦੇ ਕਹਿੰਦੇ ਇਹਾਂ ਖਾਟ ਚਲੋ ਹਰਲਾਹਾ ਆਗੇ ਵਸਣ ਸੁਹੇਲਾ ਧਰਮਰਾ ਜਮਦੋ, ਸਾਰੀ ਚੀਜ਼ ਹੈ। ਹੁਣ ਭਾਦੋ ਦਾ ਮਹੀਨਾ ਜਾ ਰਿਹਾ, ਭਾਦੋ ਹੀ ਭਰਮ ਪੁਰਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਰਸ ਸੀ ਤੇ ਤਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਹਨੇ ਨਾ ਦੇਨੀ ਭੇਤ ਤੇ ਉਹ ਭੇਦ ਨੀ ਦਿੰਦੇ ਕਿਉਂਕਿ ਅੰਦਰੋਂ ਜਿੰਦ ਜਮਦੂਤ ਆਉਂਦੇ ਹੈ ਕੱਢ ਕੇ ਲੈ ਜਾਂਦੇ ਹੈ ਔਰ ਜਿੰਦ ਨਮਾਣੀ ਕੱਢ ਸੂ ਹੱਡਾਂ ਕੋ ਕੜਕਾਏ। ਸਾਰੀਆਂ ਵਰਤਣ ਵਾਲੀਆਂ ਚੀਜ਼ਾਂ ਮਹਾਰਾਜ ਨੇ ਲਿਖੀਆਂ। ਤੋ ਮਹਾਰਾਜ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਅਖੀਰ ਤੇ ਮੋਹਰ ਲਾਤੀ ਵੀ ਜਿਹੜਾ ਗੁਰ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ ਉਹਨੂੰ ਮਹਾਰਾਜ ਰੱਖ ਲੇਗਾ। ਇੱਥੇ ਭਗਤ ਜੀ ਸਾਫ਼ ਹੀ ਲਿਖਦੇ ਨੇ ਆਪਣੀ ਬਾਈ ਨੂੰ ਆਵਾਜ਼ ਮਾਰਦੇ ਆ, ਉੱਧਰ ਸੈਂਟਰਲ ਇੰਡੀਆ ਦਾ ਭਗਤ ਹੈ ਉੱਧਰਲੇ ਮੁਲਕ ਬਿਹਾਰ ਦਾ ਉਹਨਾਂ ਦਾ ਔਰ ਉਹਨਾਂ ਦੀ ਉੱਧਰ ਮਾਂ ਨੂੰ ਬਾਈ ਕਹਿੰਦੇ ਹੈ। ਇਸ ਕਰਕੇ ਆਈ ਬਾਈ ਗੋਬਿੰਦ ਨਾਮ ਮਤ ਵਿਸਰੇ, ਮੈਨੂੰ ਕਿਤੇ ਗੋਬਿੰਦ ਦਾ ਨਾਮ ਨਾ ਵਿਸਰ ਜਾਏ ਕਿਉਂਕਿ ਜੇ ਮੈਂ ਬਾਕੀ ਆ ਸਾਰੇ ਕੰਮ ਕਰਦਾ ਰਿਹਾ ਔਰ ਮੈਂ ਜੇ ਮਰ ਗਿਆ ਤੇ ਮੈਨੂੰ ਉਹੋ ਜਿਹੀ ਜੂਨ ਮਿਲਣੀ ਹੈ। ਇਸ ਕਰਕੇ ਆਓ ਸ਼ਬਦ ਪਹਿਲਾ ਸ਼ਬਦ ਅਸੀਂ ਤਾਂ ਦੱਸਦੇ ਤੁਹਾਡੇ ਹੱਥਾਂ ਚ ਸ਼ਬਦ ਹੈ, ਇਹਦੀ ਵਡਿਆਈ ਹੈ। ਪਿੱਛੇ ਡਿਜਿਟ ਦਿੱਤੇ ਆ ਜਿੱਥੇ ਐਂਡ ਹੁੰਦਾ ਸ਼ਬਦ ਉੱਥੇ ਪੰਜਵਾਂ ਡਿਜਿਟ ਪਾਏ ਆ। ਇਹ ਪੰਜਾਂ ਸਟੈਂਜਿਆਂ ਦਾ ਪੰਜਾਂ ਬੰਦਾਂ ਦਾ ਸ਼ਬਦ ਹੈ। ਕਈ ਵਾਰੀ ਤੁਸੀਂ ਪਾਠ ਕਰਦੇ ਚੌਪ ਦਾ ਆ ਜਾਂਦਾ ਚੌਪ ਦਾ, ਉਹ ਚੌਂ ਬੰਦਾਂ ਦਾ ਸ਼ਬਦ ਹੁੰਦਾ, ਉੱਥੇ ਚੌਕਾ ਪਿੱਛੇ ਪਿਆ ਹੋਵੇ। ਇਹ ਪੰਜਾਂ ਬੰਦਾਂ ਦਾ ਸ਼ਬਦ ਹੈ ਔਰ ਅੱਗੇ ਫਿਰ ਦੂਆ ਆਇਆ ਇਸੇ ਪਦ ਦਾ ਇਹ ਦੂਸਰਾ ਸ਼ਬਦ। ਇਹ ਐਡੀਟਿੰਗ ਹੈ ਗੁਰੂ ਅਰਜਨ ਪਾਤਸ਼ਾਹ ਦੀ, ਜਿਹੜੀ ਸਾਡੀ ਬਾਣੀ ਮਿਲਾਵਟ ਚੋਂ ਬਚ ਗਈ। ਪਿੱਛੇ ਚਾਰ ਚਾਰ ਹਿੰਸੇ ਚੱਲਣਗੇ, ਸਪਤਮਾਂ ਤਰਨਮਾਂ 122ਵਾਂ। ਗੁਰੂਆਂ ਨੇ ਇੰਨੀ ਮਿਹਨਤ ਕਰਤੀ ਕਿ ਸ਼ਬਦ ਦੇ ਪਿੱਛੇ ਡਿਜਿਟ ਲਾਤੇ ਵੀ ਇਹਨਾਂ ਦੇ ਵਿੱਚ ਕੋਈ ਸ਼ਬਦ ਹੋਰ ਗੁਰੂ ਘਰ ਦਾ ਵੈਰੀ ਇਸ ਗਿਆਨ ਦੇ ਵਿੱਚ ਅਮਲਗਾਮੇਟ ਨਾ ਕਰਦੇ ਹੋਰ ਕੋਈ ਸ਼ਬਦ ਨਾ ਪਾੜਦੇ। ਇਸ ਕਰਕੇ ਤਾਂ ਸਾਡੀ ਬਾਣੀ ਐਸੀ ਬਚੀ ਰਹੀ। ਤੇ ਇਹਦੇ ਪਿੱਛੇ ਜਿਹੜਾ ਦੂਆ ਆਉਂਦਾ ਹੈ ਉਹਨੂੰ ਵੀ ਸਮਝਣਾ ਵੀ ਕਿਉਂ ਹੈ ਦੂਸਰਾ ਸ਼ਬਦ ਹੈ ਇਸੇ ਭਗਤ ਦਾ ਔਰ ਇਸੇ ਮੇਲ ਦੇ ਪਹਿਲਾਂ ਇੱਕ ਸ਼ਬਦ ਆ ਚੁੱਕਾ। ਇਹਦੀ ਪੰਜ ਬੰਦ ਹੈ ਔਰ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ 5-6 ਉੱਤੇ ਅਸੀਂ ਪ੍ਰਿੰਟ ਕਰਕੇ ਦਿੱਤਾ ਹੱਥਾਂ ਚ। ਹੁਣ ਦੇਖੋ ਇਹ ਸ਼ਬਦ ਦੇ ਕੀ 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 ਸੱਚਿਆਈਆਂ ਨਿਕਲਣਗੀਆਂ। ਜਿਹੜਾ ਆਮ ਭਗਤ ਦਾ ਸਵਾਲ ਹੈ ਅੱਜ ਕੱਲ੍ਹ ਜੀ ਇਹ ਬੰਦਾ ਇਹ ਜੂਨਾ ਜਾਨਾ ਹੈ ਕੀ ਗੱਲ ਹੈ, ਅਸੀਂ ਇਹ ਐਡਾ ਸ਼ਬਦ ਲਿਖਿਆ ਜੇ ਸੱਚ ਹੈ ਤੇ ਸਾਨੂੰ ਕੋਈ ਬਾਣੀ ਜਾਂ ਸਾਹਿਬ ਨਾਲ ਸੋਚੋ ਵੀ ਇਹ ਜੂਨਾ ਕੀ ਹੈ ਕਿਹਨਾਂ ਨੂੰ ਮਿਲਦੀਆਂ ਹੈ। ਆਓ ਇਹਦੀ ਜਿਹੜੀ ਹਾਈਲਾਈਟ ਲਾਈਨ ਕੀਤੀ ਉਹ ਰਹਾਓ ਦੀ ਲਾਈਨ ਹੈ। ਰਹਾਓ ਕੀ ਹੁੰਦਾ ਹੈ? ਰਹਾਓ ਜਿੱਦਾਂ ਪਹੀਏ ਦਾ ਐਕਸਲ ਹੁੰਦਾ ਹੈ, ਇਸ ਤਰ੍ਹਾਂ ਸ਼ਬਦ ਦਾ ਪਹੀਏ ਦਾ ਐਕਸਲ ਰਹਾਓ ਹੈ। ਉਹਦੇ ਦੁਆਲੇ ਸਾਰਾ ਸ਼ਬਦ ਭਾਵ ਅਰਥ ਪਾਉਂਦੇ ਆ। ਸੈਂਟਰਲ ਆਈਡੀਆ ਹੈ ਜਿਸਟ ਹੈ ਰਹਾਓ। ਰਹਾਓ ਜ਼ਰੂਰ ਜੇ ਰਹਾਓ ਸਮਝ ਗਏ ਸਾਰਾ ਸ਼ਬਦ ਸਮਝ ਗਏ। ਹੁਣ ਆਪਣੀ ਬਾਈ ਨੂੰ ਮਾਂ ਨੂੰ ਆਵਾਜ਼ ਮਾਰ ਕੇ ਗੀਤ ਹੈ ਸਾਰੇ, ਰੀ ਬਾਈ ਮੇਰੀ ਮਾਈ ਇਸ ਤਰ੍ਹਾਂ ਦੇ ਸ਼ਬਦ ਲਾ ਕੇ ਗੀਤ ਬਣਾਏ ਆ ਸਾਰੇ, ਕਿਉਂਕਿ ਇਹ ਵੀ ਅੱਖਰਾਂ 'ਚ ਹੈ। ਅਸੀਂ ਰੋਜ਼ ਜਪ ਦਾ ਪਾਠ ਕਰਦੇ ਹਾਂ, ਅੱਖਰੀ ਨਾਮ ਨਾਮ ਵੀ ਅੱਖਰਾਂ 'ਚ, ਜਿਹੜੇ ਗੁਰਮੰਤਰ ਜਪਦੇ ਨੇ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ ਇਹ ਜਿਹੜੇ ਗੀਤ ਹੈ ਗਿਆਨ ਦੇਣਗੇ ਸਾਨੂੰ। ਇਸ ਕਰਕੇ ਜਿਹੜਾ ਅੱਖਰਾਂ 'ਚ ਹੈਗਾ ਇਹ ਸਾਰਾ ਗਿਆਨ ਅੱਖਰਾਂ ਤੱਕ ਸਾਡੇ ਕੱਲ ਗੁਰੂਆਂ ਨੇ ਪਹੁੰਚਾਇਆ। ਜੇ ਅੱਖਰ ਨਾ ਹੁੰਦੇ ਤਾਂ ਸਾਡੇ ਤੱਕ ਇਹ ਸ਼ਬਦ ਨਹੀਂ ਪਹੁੰਚ ਸਕਦੇ ਸੀ। ਜਿਹੜੀ ਸਾਇੰਸ ਹੈ ਸਾਰੀ ਉਹ ਵੀ ਨੌਲੇਜ ਹੈ, ਦੀ ਸਮ ਟੋਟਲ ਆਫ ਹਿਊਮਨ ਨੌਲੇਜ ਸਿਸਟਮੈਟਿਕਲੀ ਅਰੇਂਜ ਇਸ ਕਾਲ ਸਾਇੰਸ। ਇਹ ਵੀ ਜਿਹੜਾ ਸਾਡਾ ਬ੍ਰਹਮ ਗਿਆਨ ਹੈ ਐਸਾ ਅਰੇਂਜ ਕੀਤਾ ਹੈ, ਇਹ ਵੀ ਇੱਕ ਗਿਆਨ ਹੈ। ਪਰ ਬਾਬਾ ਨਾਨਕ ਕਹਿੰਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਕਰਕੇ ਜਿਹੜੇ ਗਿਆਨ ਦੇ ਅੱਖਰ ਹੈ ਸਾਂਭੀ ਆਏ ਆ, ਜਿੱਦਾਂ ਫੁੱਲ ਚ ਖੁਸ਼ਬੋ ਹੈ ਉਹ ਖੁੱਲੀ ਛੱਡਦਾ ਉੱਡ ਜਾਏਗੀ, ਉਹਨੂੰ ਫੁੱਲ ਚ ਬੰਦ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਐਡਾ ਵੱਡਾ ਰੱਬ ਦਾ ਗਿਆਨ ਹੈ ਇਹਨੂੰ ਅੱਖਰਾਂ ਚ ਬੰਦ ਹੋਣਾ ਪਿਆ, ਤਾਂ ਸਾਡੇ ਤਾਂ ਕਿਰਦਾਰ ਰਹਿ ਚੁੱਕੇ ਆ, ਤਾਂ ਅਸੀਂ ਮੱਥਾ ਟੇਕਦੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਵੀ ਇਹ ਅੱਖਰ ਨਾ ਆਉਂਦੇ ਤੇ ਭਗਤ ਨਾਮਦੇਵ ਜੀ ਦਾ ਸ਼ਬਦ ਸਾਡੇ ਤੱਕ ਪਹੁੰਚ ਨਹੀਂ ਸੀ ਸਾਰੇ। ਇਸ ਕਰਕੇ ਇਹਦੀ ਵਡਿਆਈ ਦੇਖ ਕੇ ਆਓ, ਇਹ ਸ਼ਬਦ ਇਹਦੀ ਰਹਾਓ ਦੀ ਟੋਪ ਜਿਹੜੀ ਐਕਸਲ ਹੈ, ਸੈਂਟਰਲ ਆਈਡੀਆ ਹੈ, ਜਿਸਟ ਹੈ, ਜਿਹਦੇ ਦੁਆਲੇ ਸਾਰਾ ਸ਼ਬਦ ਪਾਉਂਦਾ। ਮੈਂ ਕਿਉਂ ਨਾਮ ਜਪਣਾ ਹੈ? ਜੇ ਤੂੰ ਨਾਮ ਜਪੇਗਾ ਆ ਇਹਨਾਂ ਚੀਜ਼ਾਂ ਤੂੰ ਬਚ ਜਾਏਗਾ। ਤੁਸੀਂ ਹਿਸਟਰੀ ਜਾਂ ਕੋਈ ਹੋਰ ਚੀਜ਼ ਜਾਂ ਮਹਾਰਾਜ ਕਹਿੰਦੇ ਹੈ, ਜਿੱਦਾਂ ਬਾਬਾ ਨਾਨਕ ਕਹਿੰਦਾ ਆਖਾਂ ਜੀਵਾਂ ਵਿਸਰੇ ਮਰ ਜਾ, ਬਾਬਾ ਨਾਨਕ ਕਹਿੰਦਾ ਮੈਂ ਨਾਮ ਨੂੰ ਆਖਦਾ ਤੇ ਮੈਂ ਜੀਂਦਾ, ਮੈਂ ਮਰ ਜਾਂਦਾ ਜੇ ਮੈਂ ਨਾਮ ਭੁੱਲ ਜਾਂਦਾ ਜਪਣਾ ਤੇ।
ਆਖਾਂ ਜੀਵਾਂ ਵਿਸਰੇ ਮਰ ਜਾ,
ਰੋਜ਼ ਰਹਿ ਰਾਤ ਪਾਠ ਕਰਦੇ ਇਸ ਸ਼ਬਦ ਦਾ।
ਆਖਾਂ ਜੀਵਾਂ ਵਿਸਰੇ,
ਬੜਾ ਔਖਾ ਕੰਮ ਹੈ। ਰਹਾਓ ਦੀ ਤੁਕ ਚ ਮਾਈ ਜਾਂ ਬਾਈ ਜਦੋਂ ਲਫ਼ਜ਼ ਆ ਜਾਏ ਸਮਝ ਲਓ ਬੜਾ ਔਖਾ ਕੰਮ ਹੈ। ਕਿਉਂ?
ਆਖਣ ਔਖਾ ਸਾਜਾ,
ਇਸ ਵੇਲੇ ਔਖੀ ਵੇਲੇ ਹਮੇਸ਼ਾ ਮਾਂ ਯਾਦ ਆਉਂਦੀ ਹੈ, ਸਾਡੇ ਪੰਜਾਬ ਦਾ ਮਹਾਵਰਾ ਹੈ, ਤਾਂ ਉੱਥੇ ਮਾਈ ਲਿਖਿਆ
ਆਖਣ ਜੀਵਾਂ ਵਿਸਰੇ ਮਰ ਜਾ।
ਗੁਰੂ ਨਾਨਕ ਦੇ ਸ਼ਬਦ ਉਹਦੀ ਆਟੋਬਾਇਓਗ੍ਰਾਫੀ ਹੈ। ਗੁਰੂ ਨਾਨਕ ਦਾ ਆਹ ਜੀਵਨ ਸੀ, ਜਨਮ ਸਾਖੀਆਂ ਕਹਾਣੀਆਂ ਝੂਠ ਤੇ ਪਲੰਦੇ ਹੈ, ਉਹਨਾਂ ਦੇ ਸ਼ਬਦ ਉਹਨਾਂ ਦੀ ਲਾਈਫ ਹੈ।
ਆਖਣ ਜੀਵਾਂ ਵਿਸਰੇ ਮਰ ਜਾ,
ਖੁਲਵਾ ਲੈ ਸ਼ਬਦ ਠੇਕਾ ਲੈਂਦਾ ਹੈ ਵੀ ਤੇਰੇ ਦੁੱਖ ਅਸੀਂ ਗਵਾ, ਤੇਰਾ ਸ਼ਬਦ ਕਹਿੰਦਾ ਤੇਰੀ ਜ਼ਿੰਦਗੀ ਦੇ ਦੁੱਖ ਜੂੰਝੂ, ਤੈਨੂੰ ਨਾਮ ਜਪਣ ਦੀ ਭੁੱਖ ਲੱਗੇਗੀ, ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ, ਕਿੱਡਾ ਫਾਇਦਾ ਨਾਮ ਜਪਣਾ। ਰੋਜ਼ ਰਹਿ ਰਸ ਦੇ ਪਾਠ ਚ ਪੜ੍ਹਦੇ ਹੈ ਸ਼ਬਦ। ਇੱਥੋਂ ਸ਼ਬਦ ਸ਼ੁਰੂ ਕਰਦੇ ਹੈ,
ਅੰਤ ਕਾਲੇ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਅੰਤ ਕਾਲੇ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ
ਸਰਪ ਜੂਨੇ ਸਰਪ
ਸਰਪ ਜੂਨੇ ਵਲੇ ਵਲੇ ਆਉ ਕਰੈ।
ਆਹ ਪਹਿਲੀ ਲਾਈਨ ਲਾਈ ਕਿ ਜੇ ਤੂੰ ਸਾਰੀ ਉਮਰ ਦੌਲਤ ਇਕੱਠਾ ਕਰਦਾ ਰਹੇ, ਅੰਤ ਕਾਲ ਦਾ ਲਫ਼ਜ਼ ਨਹੀਂ ਹੈ, ਅੰਤ ਕਾਲੇ ਹੈ। ਇਹ ਨਹੀਂ ਵੀ ਅਖੀਰਲੀ ਉਮਰ ਚ ਆਣ ਕੇ ਤੈਨੂੰ ਜੇ ਮਾਇਆ ਨੇ ਚਿੱਤ ਲੱਗ ਗਿਆ ਤੇ ਤੂੰ ਸੱਪ ਦੀ ਜੂਨ ਚ ਚਲੇ ਜਾਏਗਾ, ਇਹ ਬੇਇਨਸਾਫ਼ੀ ਹੈ ਇਨਸਾਨ ਨਾਲ, ਰੱਬ ਨਹੀਂ ਏਦਾਂ ਕਰਦਾ। ਅੰਤ ਕਾਲੇ ਦਾ ਮਤਲਬ ਤੂੰ ਸਾਰੀ ਉਮਰ ਹੀ ਅਖੀਰ ਤੱਕ ਕਦੀ ਰੱਬ ਵੱਲ ਨਹੀਂ ਆਇਆ, ਕਦੀ ਆ ਲਿਆ, ਤੂੰ ਮਾਇਆ ਜੀ ਫਸਿਆ ਰਿਹਾ ਵੀ ਮੈਂ ਪੈਸਾ ਕੱਟਾ ਸਾਰਾ ਕੁਛ ਕਰ ਲਾ। ਅੰਤ ਕਾਲੇ ਹੈ, ਲਾਸਟ ਨਹੀਂ ਹੈ ਵੀ ਅਖੀਰਲੇ ਦਮ ਤੇ ਜੇ ਨਾਮ ਜਪ ਲਿਆ ਤੇ ਤੂੰ ਮੁਕਤ ਹੋ ਜਾਏਗਾ। ਤੇ ਸਾਰੀ ਸਾਰੀ ਉਮਰ ਹੀ ਇੱਥੇ ਅੰਤ ਕਾਲ ਦੇ ਨਾਲ ਲੱਲੇ ਨੂੰ ਸਿਹਾ ਰਹੀ ਹੈ ਵੀ ਸਾਰੀ ਉਮਰ ਹੀ ਤੂੰ ਮਾਇਆ ਚ ਪਿਆ, ਤੂੰ ਜ਼ਰੂਰ ਸੱਪ ਦੀ ਜੋਨ ਚ ਜਾਏ। ਜੇ ਤੂੰ ਥੋੜਾ ਬਹੁਤਾ ਵੀ ਨਾਮ ਜਪ ਲੈਂਦਾ ਥੋੜਾ ਤਾਂ ਵੀ ਛੁੱਟ ਜਾਂਦਾ, ਪਰ ਤੂੰ ਸਾਰੀ ਅੰਤ ਕਾਲੇ ਤੱਕ ਤੇਰੀ ਇਹੋ ਲਾਲਚ ਰਿਹਾ ਵੀ ਮੈਂ ਮਾਇਆ ਇਕੱਠੀ ਕਰਾਂ, ਬਾਕੀ ਹੋਰ ਤੈਨੂੰ ਕੁਛ ਨਹੀਂ ਸੋਚਦਾ। ਤੂੰ ਮਹਾਰਾਜ ਕਹਿੰਦੇ ਜੇ ਤੂੰ ਇਸ ਕਿਹਾ ਤੇ ਤੂੰ ਸੱਪ ਦੀ ਜੂਨ ਚ ਜਾਏਗਾ, ਹਮੇਸ਼ਾ ਹੀ ਸੱਪ ਹਮੇਸ਼ਾ ਪਾਏ ਗਏ ਨੇ, ਹਸਕਾਣੀਆਂ ਨੀ ਸੱਚ, ਉਹ ਹਮੇਸ਼ਾ ਹੀ ਖਜ਼ਾਨਿਆਂ ਤੇ ਬੈਠੇ ਹੁੰਦੇ ਸਨ ਕਿਉਂਕਿ ਉਸੇ ਨੂੰ ਉਹ ਜੂਨ ਮਿਲਦੀ। ਤਾਹੀਆਂ ਇਹ ਐਸੀਆਂ ਜਿਹੜੀਆਂ ਗੁਰੂਆਂ ਦੇ ਸ਼ਬਦਾਂ ਚ ਵੀ ਸੱਚਾਈਆਂ ਆਉਂਦੀਆਂ ਵੀ ਸਰਬ ਜੂਨ ਇਹ ਸਾਰੀਆਂ ਜੂਨਾਂ ਹੈ ਔਰ ਸੱਪ ਦੀ ਜੂਨ ਸਭ ਤੋਂ ਲੰਮੀ ਹੈ। ਇਹ ਜਿਹੜੇ ਸੌ ਸੌ ਸਾਲ ਕਿਉਂਕਿ ਇਸ ਜੂਨ ਸਭ ਤੋਂ ਜ਼ਿਆਦਾ ਹੈ ਕਿਉਂਕਿ ਜ਼ਿਆਦਾ ਬੰਦਾ ਪਹਿਲੀ ਤੁਕ ਤਾਂ ਦਿੱਤੀ ਹੈ ਵੀ ਜ਼ਿਆਦਾ ਬੰਦਾ ਇਸ ਰੁਪਏ ਪੈਸੇ ਦੌਲਤ ਇਕੱਠੀ ਕਰਨ ਦੀ ਸਾਰੀਆਂ, ਇਸ ਕਰਕੇ ਜਿਹੜਾ ਇਹ ਦੌਲਤ ਇਕੱਠੀ ਕਰਨੀ ਇਹਨੂੰ ਲਕਸ਼ਮੀ ਲਿਖਿਆ। ਬਾਕੀ ਮਾਇਆ ਹੈ, ਮਾਇਆ ਰੁਪਇਆ ਪੈਸਾ ਨਹੀਂ ਹੈ, ਮਾਇਆ ਹੈ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂ ਜਲ ਆਇਆ। ਜੇ ਸਕਸ਼ਨ ਨਾਲ ਵੀ
ਰੱਬ ਵਿਸਰ ਜਾਂਦਾ ਹੈ,
ਅਟੈਚਮੈਂਟ ਹੋ ਜਾਂਦੀ ਕਿਸੇ ਚੀਜ਼ ਨਾਲ ਤੇ ਦੂਸਰੀ ਹੋਬੀ ਹੋ ਜਾਂਦੀ ਰੱਬ ਦੇ ਨਾਮ ਜਪਣ ਤੋਂ, ਉਹ ਮਾਇਆ ਪੈ ਗਈ ਬੰਦੇ ਨੂੰ ਸਮਝੋ। ਬਹੁਤ ਵੱਡੀ ਚੀਜ਼ ਆ, ਪਰ ਇੱਥੇ ਲਛਮੀ ਲਿਖੀ ਹੈ ਜਿਹੜਾ ਲਫ਼ਜ਼ ਹੈ ਵਾਲਾ, ਜਿਹੜੀ ਦਵਾਈ ਦੇ ਰਾਜ ਪੂਜਾ ਕਰਦੇ ਬੈਂਕਾਂ ਵਾਲੇ ਲਛਮੀ ਦੀ ਉੱਥੇ। ਇਸ ਕਰਕੇ ਆਹ ਮਹਾਰਾਜ ਕਹਿੰਦਾ ਵੀ ਅੰਤ ਕਾਲੇ ਜੋ ਲਛਮੀ ਸਾਰੀ ਉਮਰ ਤੱਕ ਤੈਨੂੰ ਇਹ ਚਿੰਤਾ ਰਹੀ। ਉਹ ਬਾਬੇ ਦਾ ਘੋਰੜੂ ਵੱਜ ਰਿਹਾ, ਉਹਨੂੰ ਮੰਜੇ ਚ ਉਠਾ ਲਾਇਆ ਮੁੰਡਿਆਂ ਨਾਲ ਤੇ ਉਹ ਕਹਿੰਦੇ ਉਹ ਭਾਈਆ, ਉਹ ਕਹਿੰਦਾ ਉਹ ਦੀਨਾ ਕਿੱਥੇ ਹੈ? ਉਹ ਕਹਿੰਦੇ ਭਾਗਿਆ ਤੇਰੇ ਸਿਰਾਂ ਤੇ ਮੈਂ ਬੈਠਾ ਚੀਲਾ ਸਮਾ। ਉਹ ਥੋੜੀ ਦੇਰ ਬਾਅਦ ਦੂਸਰੇ ਪੁੱਤ ਨੂੰ ਆਵਾਜ਼ ਮਾਰਦਾ, ਕੋਈ ਨੀ ਹਾਲਾ ਕਿੱਥੇ ਹੈ? ਕਹਿੰਦਾ ਬਾਪੂ ਮੈਂ ਤੇਰੀਆਂ ਬਾਹਾਂ ਤੇ ਘੁੱਟਣ ਡੇ ਆ। ਫਿਰ ਉਹਦਾ ਘੋਰੜੂ ਸ਼ੁਰੂ ਹੋ ਜਾਏ, ਅਖੀਰਲੇ ਦਮਾਂ ਚ ਆਇਆ। ਚੌਥੇ ਪੁੱਤ ਨੂੰ ਆਵਾਜ਼ ਕਰਨ ਕਹਿੰਦਾ, ਕਹਿੰਦੇ ਉਹਨੇ ਹਾਲਾ ਕਿੱਥੇ ਹੈ? ਕਹਿੰਦੇ ਬਾਪੂ ਮੈਂ ਤੇਰੇ ਪੈਰਾਂ ਤੇ ਬੈਠਾ। ਕਹਿੰਦੇ ਸਹੁਰੇ ਉਹ ਹੱਟੀ ਤੇ ਕੌਣ ਹੈ? ਉਹ ਸਾਰੇ ਮੇਰੇ ਕੋਲ ਬੈਠੇ ਹੋ, ਅੰਤ ਕਾਲ ਤੱਕ ਆਹੋ ਹੀ ਰਹਿੰਦੀ ਹੈ ਹੱਟੀ, ਵੀ ਹੱਟੀ ਤੇ ਕੌਣ ਹੈ? ਤੇ ਉਹ ਮਹਾਰਾਜ ਕਹਿੰਦੇ ਆ ਹੱਟੀ ਵਾਲਿਆਂ ਨੂੰ ਕਹਿੰਦੇ ਆ ਅੰਤ ਕਾਲ ਤੱਕ ਵੀ ਇਹੋ ਹੀ ਰਹੇ ਵੀ ਉਹ ਤੁਸੀਂ ਸਾਰੇ ਮੇਰੇ ਕੋਲ ਬੈਠੇ ਹੋ, ਹੱਟੀ ਤੇ ਹੱਟੀ ਉਜੜੀ ਹੱਟੀ ਤੇ ਕੌਣ ਹੈ? ਇੰਨਾ ਫਿਕਰ ਹੈ ਇਹਨੂੰ, ਕਹਿੰਦੇ ਆ ਲਛਮੀ ਨਾਲ ਅਟੈਚ ਹੋ ਜਾਣਾ। ਜਿਹੜਾ ਰੱਬ ਦਾ ਆਸ਼ਿਕ ਦਾ ਨਾਮ ਜਪਣ ਵਾਲਾ ਉਹ ਕਹਿੰਦਾ ਠੀਕ ਹੈ ਉਹਦੀ ਦਿੱਤੀ ਹੈ ਮੈਂ ਲਈ ਜਾਂਦਾ, ਜੇ ਨਾ ਵੀ ਦੇ ਤਦ ਕੀ ਹੈ? ਇਸ ਕਰਕੇ ਲੇਕਿਨ ਜਿਹੜਾ ਅਟੈਚ ਹੋਇਆ ਲਛਮੀ ਦਾ, ਉਧਰ ਬੈਂਕਰਪਸੀ ਦਾ ਬਿੱਲ ਆਇਆ ਨੀ ਤੇ ਉਹਦਾ ਹਾਰਟ ਫੇਲ ਹੋਇਆ ਨੀ, ਤੇ ਉਹ ਹੈ ਅੰਤ ਕਾਲ ਬਾਣੀ ਸੱਤ ਹੈ ਤਾਂ ਪਾਈ ਹੈ ਗੁਰੂ ਗ੍ਰੰਥ ਸਾਹਿਬ ਚ ਅੰਤ ਕਾਲ ਵਲੇ ਵਲੇ ਕੀ ਹੋਇਆ? ਬਾਰ ਬਾਰ ਸੱਪ ਦੀ ਜੂਨ ਮੈਂ ਵਲੇ ਕਹਿੰਦੇ ਬਾਰ ਬਾਰ। ਹੁਣ ਕਰ ਲਓ ਖਿਆਲ ਕਿੰਨਾ ਬਾਣੀ ਕਹਿ ਰਹੀ ਹੈ, ਇਸੇ ਕਰਕੇ ਜਿਹੜਾ ਬਾਣੀ ਦਾ ਭੈ ਖਾ ਗਿਆ ਸ਼ਬਦ ਦਾ ਤਰ ਗਿਆ ਸਮਝ ਗਿਆ ਜੀਵਨ।
ਅਸੀਂ ਇਹਨੇ ਵੀ ਅਸੀਂ ਲਛਮੀ ਇਕੱਠੀ ਨੀ ਕਰਨੀ, ਸਾਡੀ ਬਾਣੀ ਤੇ ਕਹਿੰਦੀ ਇਹਨੂੰ ਰੰਨ ਬਣਾ ਕੇ ਰੱਖ ਲਛਮੀ ਨੂੰ, ਇਹਦੇ ਕੋਲ ਕੰਮ ਲੈ ਤੇਰੇ ਪਿੱਛੇ ਪਿੱਛੇ ਫਿਰੇ ਇਹਦੇ ਬਗੈਰ ਗੁਰੂਆਂ ਤੇ ਕਵਾਈ, ਇਹਦੇ ਬਗੈਰ ਮਨੀ ਮੇਕਸ ਦੀ ਮੇਰ ਕੋ ਇਹਦੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ। ਪਰ ਇਹ ਤੇ ਨਹੀਂ ਵੀ ਜੇ ਕਿਸੇ ਵੇਲੇ ਦੁਆਲਾ ਨਿਕਲ ਜਾਏ ਜਾਂ ਬੈਂਕਰਪਸੀ ਹੋ ਜਾਏ ਤੁਸੀਂ ਉਹੀ ਤੁਹਾਡਾ ਹਾਰਟ ਹੀ ਫੇਲ ਹੋ ਜਾਏ। ਅਟੈਚਮੈਂਟ ਨਹੀਂ, ਫਕਰ ਬਣਦੇ ਰਹਿਣਾ ਜਿੰਨੀ ਮਰਜ਼ੀ ਕਮਾਓ, ਪਰ ਇਹਦੇ ਕੋਲ ਕੰਮ ਲਾਓ ਸਾ ਸੇਵਾ ਕਰੋ, ਬਾਹਰੋਂ ਤੁਹਾਨੂੰ ਹੋਰ ਦੇਗਾ। ਪਰ ਅਸੀਂ ਨਾਮ ਲਾਉਣਾ ਵੀ ਨਾਮ ਜਪਦੇ ਜਪਦੇ ਸਾਰੀ ਮਾਇਆ ਵੀ ਕਰਨੀ, ਸਭ ਕੁਛ ਸਾਡਾ ਅਸੂਲ ਹੈ ਵਿੱਚੇ ਮਾਇਆ ਪਾਇਆ, ਸਾਡਾ ਤੇ ਮਹਾਰਾਜ ਦਾ ਅਸੂਲ ਹੈ ਨਾਨਕ ਸੱਤੇ ਗੁਰ ਖਾ ਮੰਦੇ ਆ काले दा मतलब सारी उम्र ही तेरी नाश होगी तू ऐसे बने रहा कदी रब आया ही नहीं है
अंत काले जो लक्ष्मी सिमर ऐसी चिंता सिमरन तू बने सिमरन दे मतलब तेरी याद हो तेरी रहती है रुपया पैसे आदि और जिदा बाबे दी घोड़ू बजन दी हट्टी वाली ख्याल है इस करके ये सारे छड़ के बंदे नु मना के रहना चाहिए मरते दब के माया सारी कठी करे पर जे इसे हावे ची मर गया ना या अंत काल तक सारा माया ही माया यो रुपया पैसा कामदान गेसली जाने मिलिया आ गोविंद नाम केड़ा वड़ा नाम दा ढंडोरा दे रहा है पगते हरी भाई
गोविंद
नाम दे मम्मे नु औंकड़ पा गए महाराज स्ट्रेस दे रहे हाईलाइट कर रहे भी नाम आई
हूं जेड़ा जिदे कोल बहुत माया अगली लाइन तां लिखी है पैजली लाइना नहीं बंकी तो जिदा जिदा वर्त दी ऐसी साइकोलॉजी दसी माज ने जिद कोल बहुत ही माया होगी ना वो पता दूसरा काम की करूगा ਉਹ ਸਦਾ ਹੀ ਕੋਠਿਆਂ ਤੇ ਪ੍ਰੋਸਟੀਚਿਊਟਾਂ ਸਾਰਿਆਂ ਆ ਹੀ ਅਗਲੀ ਲਾਈਨ ਹੁਣ ਜਿਹੜਾ ਨਾਮ ਨੀ ਜਪੇਗਾ ਉਹ ਤੇ ਬਚ ਜਾਏਗਾ ਨਾਮ ਬਾਣੀ ਅਲੱਗਾ ਉਹ ਤੇ ਖਾਏਗਾ ਲੇਕਿਨ ਜਿਹੜਾ ਦੂਸਰਾ ਬੰਦਾ ਨਿਰਾ ਅੰਤ ਕਾਲ ਤੱਕ ਐਨ 100% ਮਾਇਆ ਨਾਲ ਲੱਗਾ ਰਿਹਾ ਨਾ ਇੱਕ ਤੇ ਉਹ ਸੱਪ ਦੀ ਚੋਣ ਚ ਜਾਊ ਅਗਲਾ ਉਹਦਾ ਜਿਹੜਾ ਜੀਵਨ ਇੱਥੇ ਦਾ ਕੀ ਹੋਏਗਾ ਉਹਦਾ ਆਹ ਭੈੜਾ ਜੀਵਨ ਹੋ ਜਾਣਾ ਅੱਗੇ
ਅੰਤ ਕਾਲੇ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਨਿਮਰ ਅੰਤ ਕਾਲੇ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਨਿਮਰ ਐਸੀ ਚਿੰਤਾ ਮੈਂ ਨਿਮਰ
ਦੇਖੋ ਕਿੱਡਾ ਭਿਆਨਕ ਰਿਜ਼ਲਟ ਹੈ ਇਹਦਾ
ਬੇਸਵਾ ਜੂ ਬਲੇ ਬਲੇ
ਮਹਾਰਾਜ ਨੂੰ ਫਿਰ ਬੇਸਵਾ ਕੰਜਰੀ ਦੀ ਜੂਨ ਚ ਪਾਉਂਦਾ ਹੈ
ਕਿਉਂ ਕਿਉਂਕਿ ਸਾਰੀ ਉਮਰ ਜੋ ਕੰਮ ਕੀਤਾ ਹੋਊਗਾ ਉਹ ਉਹਨੂੰ ਉਹੋ ਜਿਹੀ ਅਗਲੀ ਜੂਨ ਮਿਲਦੀ ਹੈ
ਹਰੀ ਬਾਈ
ਸਾਰਾ ਸ਼ਬਦ ਰਹਾਉ ਦੇ ਦੁਆਲੇ ਭੌ ਰਿਹਾ ਤੇਰਾ ਰਹਾਵਾਲਾ ਹਰੀ ਬਾਈ ਕਰਮਾਂ ਦਾ ਲੇਖਾ ਨੀ ਨਿਪਟ ਜਾਂਦਾ ਜਿੰਨਾ ਉਹਨੇ ਆਸ਼ੀਆਂ ਕੀਤੀਆਂ ਹੁੰਦੀਆਂ ਸਾਰਾ ਉਹ ਮਹਾਰਾਜ ਨੇ ਛੱਡਦਾ ਕਹਿੰਦਾ ਬਾਰ ਬਾਰ ਜੂਨ ਤੈਨੂੰ ਮਿਲੇਗੀ
ਜੋ ਲੜਕੇ ਆਈ ਹੋ
ਦੌਲਤ ਵੀ ਹੈ ਘਰ ਵਾਲੀ ਵੀ ਠੀਕ ਹੈ ਸਭ ਕੁਛ ਆ ਇੱਕ ਹੋਰ ਹੀ ਪੁਆੜਾ ਘਰ ਚ ਪੈ ਗਿਆ ਮੇਰੇ ਤੇ ਕੁੜੀਆਂ ਹੀ ਹੋਈਆਂ ਲੜਕਾ ਹੈ ਹੀ ਨੀ ਮੇਰੇ ਵੈਸੇ ਹਾਵੇ ਨਾ ਹੀ ਦੌੜਾ ਭੱਜਦਾ ਫਿਰਦਾ ਯਾਰ ਮੇਰਾ ਵੀ ਮੁੰਡਾ ਹੋ ਜੇ ਭਾਵੇਂ ਜਿਹੜਾ ਮੁੰਡਾ ਹੋਇਆ ਬੁੱਢੇ ਬਾਰੇ ਉਹਦੇ ਸਿਰ ਚ ਖੇ ਭਾਵੇਂ ਭਾਵੇਂ ਕੁੜੀਆਂ ਸਾਹਮਣੀਆਂ ਬੁੱਢੇ ਬਾਰੇ ਉਹ ਲੜਕੀਆਂ ਦੀ ਵੀ ਮੇਰੇ ਜੀ ਲੜਕਾ ਨੀ ਹੋਇਆ ਮਹਾਰਾਜ ਨੇ ਆਹ ਫਾਹਾ ਵੱਡਿਆ
ਅੰਤ ਕਾਲੇ ਜੋ ਲੜਕੇ
ਨੇਕਟ ਪ੍ਰੂਫ ਸਚਾਈਆਂ ਅਸੀਂ ਸ਼ਬਦ ਦੀਆਂ ਕਿਉਂ ਲਿਆ ਰਹੇ ਆਮ ਸ਼ਬਦ ਅਸੀਂ ਵੀ ਗਾ ਸਕਦੇ ਹਾਂ ਜੀ ਤੁਹਾਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਰਦਾਰ ਸਾਹਿਬ ਅੱਗੇ ਪੜ੍ਹ ਸਕਦੇ ਹਾਂ ਸ਼ਬਦ ਜੇ ਸਤਿਗੁਰ ਨਜ਼ਰ ਕਰੇ ਲੱਖ ਪਾ ਅਸੀਂ ਇਹ ਪਾਤਸ਼ਾਹੀਆਂ ਪੁਰਸ਼ਾਂ ਵਾਲੇ ਸ਼ਬਦ ਨਹੀਂ ਜਾਣਦੇ ਅਸੀਂ ਤੇ ਡਰਾਉਣ ਵਾਲੇ ਸ਼ਬਦ ਜਾਣਦੇ ਹਾਂ ਤਾਂ ਕਿ ਸਾਡਾ ਕੋਈ ਪੈਦਾ ਹੋ ਜਾਏ
ਅੰਤ ਕਾਲੇ
ਦੇਖ ਲੋ ਕਿਹੜੀ ਹੋਈ ਕਦੀ ਸੂਰ ਦੇਖਿਆ ਪੰਡਿਤ ਹੈ ਪਿੱਛੇ ਬਾਈ ਬਾਈ ਉਹਦੇ ਲੜਕੇ ਉਹਦੇ ਸੂਰ ਛੋਟੇ ਛੋਟੇ ਬਾਈ 19-19 ਬੱਚੇ ਤੋਂ ਆਪ ਗਿਣੇ ਉਹਦੇ ਪਿੱਛੇ ਕਹਿੰਦਾ ਲੈ ਜਿੰਨੇ ਮਰਜ਼ੀ ਲੜਕੇ ਲੈ ਲੈ
ਅੰਤ ਖਾਲੇ
ਸੁਪਰ ਜੂਨ ਐ ਲਿਖਿਆ ਭਗਤ ਜੀ ਨਾ
ਅੰਤ ਖਾਲੇ ਜੋ ਲੜਕੇ
ਇਹ ਅੰਤ ਕਾਲ ਨਹੀਂ ਸਾਰੀ ਉਮਰ ਹੀ ਤੇਰੀ ਭੁੱਖ ਨੀ ਗਈ ਲੜਕਿਆਂ ਬੀਬੀਆਂ ਜਿਹੜੀਆਂ ਵਿਚਾਰੀਆਂ ਪੈਦਾ ਉਹਨਾਂ ਨੂੰ ਲੜਕੇ ਸਮਝ ਸਾਰਾ ਤੇਰੀ ਭੁੱਖ ਨਹੀਂ ਜਾਂਦੀ ਸਾਰੀ ਕਿ ਤੂੰ ਮੇਰੇ ਜੇ ਲੜਕਾ ਹੈ ਨੀ ਸਾਰੀ ਮੇਰੀ ਜਾਇਦਾਦ ਕੌਣ ਜਾਇਦਾਦ ਕੋਈ ਜੇ ਲੜਕੀਆਂ ਲੈ ਲਈ ਤੈਨੂੰ ਕੋਈ ਦਰਦ ਹੁੰਦਾ ਲੜਕੇ ਲੜਕਾ ਲੜਕਾ ਉਹ ਲੜਕਾ ਉਹ ਵੀ ਦੀਕਦਾ ਵੀ ਕਦੋਂ ਇਹਦਾ ਘੋੜੂ ਵੱਜੇ ਤੇ ਮੈਂ ਇਹਦਾ ਅੰਗੂਠਾ ਲਵਾਵਾਂ ਨੀ ਜਿਸ ਪਾਤਸ਼ਾਹ ਜੀ ਬਾਣੀ ਹੈ ਗੁਰੂ ਅਰਜਨ ਪਾਤਸ਼ਾਹੀ ਜੈ ਕਾਰਨ ਤੂੰ ਸ਼ਰਮ ਕਰੇ ਤੇ ਵੈਰ ਵਿਰੋਧੀ ਜਿਹਦੇ ਵੀ ਪੁੱਤਾਂ ਲਈ ਤੂੰ ਇੰਨੀ ਦੌਲਤ ਜਮ੍ਹਾਂ ਕਰਕੇ ਉਹਨਾਂ ਨੂੰ ਪਾਲ ਕੇ ਸਾਰਾ ਕਰ ਗਿਆ ਬਾਣੀ ਦੇਖੋ ਜੈ ਕਾਰਨ ਤੂੰ ਸ਼ਰਮ ਕਰੇ ਸ਼ਰਮ ਇੰਨੀ ਮਿਹਨਤ ਕੀਤੀ ਜ਼ਿੰਦਗੀ ਚ ਜੈ ਕਾਰਨ ਤੂੰ ਸ਼ਰਮ ਕਰੇ ਤੇ ਵੈਰ ਵਿਰੋਧੀ ਅੰਤ ਕਾਲੇ ਭੱਜ ਜਾਏਗੇ ਕਾਹੇ ਜਲੋ ਕਰੋਧੀ ਜਦੋਂ ਤੇਰਾ ਬੁਢਾਪਾ ਹੋ ਗਿਆ ਤੂੰ ਫਿਰ ਖਿੱਚਦਾ ਉਹ ਸਾਹਿਬ ਮੇਰੀ ਗੱਲ ਹੀ ਨੀ ਸੁਣਦਾ ਮੈਂ ਭੌਂਕਣ ਡਿਆ ਇਹਨਾਂ ਨੂੰ ਸਾਰਿਆਂ ਨੂੰ ਮੈਂ ਪਾਲਿਆ ਸਾਰਾ ਉਹ ਕਹਿੰਦੇ ਬਾਪੂ ਪੱਟੀ ਜਾ ਤੈਨੂੰ ਰੋਟੀ ਦੇਈ ਜਾਂਦੇ ਸਾਰਾ ਉਹ ਕਹਿੰਦੇ ਤੁਸੀਂ ਮੇਰੀ ਗੱਲ ਹੀ ਨੀ ਸੁਣਦੇ ਉਹ ਫਿਰ ਕੰਨ ਵਰੋਂ ਚਲੇ ਜਾਂਦੇ ਮੁੰਡੇ ਉਹ ਕਹਿੰਦੇ ਮੈਂ ਇਹਨਾਂ ਨੂੰ ਬੋਲੀ ਮੇਰਾ ਫਿਰ ਖਿੱਚਦਾ ਅੰਦਰ ਦੱਸੀ ਜਾਂਦਾ ਉਹ ਕਹਿੰਦਾ ਵੈਰ ਵਿਰੋਧੀ ਹੋ ਜਾਂਦੇ ਬਲਕਿ ਉਹਦੇ ਖਿਲਾਫ਼ ਹੋ ਜਾਂਦੇ ਆ ਅੰਤ ਕਾਲੇ ਮਤਲਬ ਬਾਬਾ ਵਿਚਾਰੇ ਨਾਲ ਜਿਹਨੂੰ ਪਾਲ ਕੇ ਵੱਡੇ ਕੀਤੇ ਆ ਸਾਰੇ ਜਦੋਂ ਉਹ ਬੁੱਢਾ ਹੁੰਦਾ ਹੈ ਉਹਦਾ ਮੰਜਾ ਡੇਢ ਚ ਡਾਹ ਦਿੰਦੇ ਆ ਇੱਕ ਪਿਆਲਾ ਦੇ ਦਿੰਦੇ ਮਿੱਟੀ ਦਾ ਉੱਥੇ ਦੇ ਕੇ ਡੇਢ ਚ ਮੰਜਾ ਤੇ ਸਾਰਾ ਇੱਥੇ ਬਾਬੇ ਨੇ ਸਾਰਾ ਇੱਥੇ ਵਿਹੜਾ ਖਾਉਂ ਖਾਉਂ ਕਰਕੇ ਭਰ ਦਿੱਤਿਆ ਬਲਕਿ ਇਹਨੂੰ ਡੇਢ ਚ ਸੁੱਟੋ ਉੱਥੇ ਡੇਢ ਚ ਦੇ ਕੇ ਬਾਬੇ ਨੇ ਸੁੱਟਿਆ ਬਾਬਾ ਵਿਚਾਰਾ ਮਰ ਗਿਆ ਡੇੜੀ ਚ ਉਹ ਪਿਆਲਾ ਪਾਣੀ ਪੀਣ ਵਾਲੇ ਵੀ ਲਾਗੇ ਸੀ ਉਹ ਮੁੰਡੇ ਉਹਨਾਂ ਉਹਦੇ ਛੋਟਾ ਮੁੰਡੇ ਦੇ ਕੋਲ ਰਹਿੰਦੇ ਸੀ ਆਮ ਬਜ਼ੁਰਗ ਪਿੱਛੇ ਢਾਈ ਪਰ ਛੋਟੇ ਬਣਾਏ ਉਹਨੇ ਵੱਡੇ ਭਰਾ ਨੂੰ ਸੱਦਿਆ ਵੀ ਬਾਬਾ ਪੂਰਾ ਹੋ ਗਿਆ ਚਲੋ ਸਣੇ ਮੰਜੀ ਸਾੜਿਆ ਹੀ ਗਿਆ ਉੱਥੇ ਹੁਣ ਸਾਰਾ ਜਿਹੜੀ ਵਿਹਲੀ ਹੋਵੇ ਉਹ ਚੱਕਣ ਲੱਗੇ ਸਾਰੇ ਤੇ ਉਹ ਆਪਣੇ ਪੋਤੇ ਨੂੰ ਉਹਦਾ ਮੁੰਡਾ ਜਿਹੜਾ ਚੱਕਿਆ ਸੀ ਮੰਜਾ ਤੇ ਉਹ ਪਿਆਲਾ ਜਿਹੜਾ ਪਿਆ ਸੀ ਤੇ ਉਹ ਮੁੰਡਾ ਕਹਿਣ ਲੱਗਾ ਬਾਪੂ ਆ ਬਾਬੇ ਦਾ ਪਿਆਲਾ ਕਹਿੰਦਾ ਲਿਆ ਹੁਣ ਇਹਨੂੰ ਵੀ ਭੰਨ ਸੁੱਟੀਏ ਨਾਲ ਬਾਹਰ ਭੰਨ ਦਾਂਗੇ ਮੰਜੀ ਚੱਕੋ ਸਾਰੇ ਜਣੇ ਮੰਜੀ ਚੱਕੀ ਤੇ ਪਿਆਲੇ ਨੂੰ ਭੰਨਣ ਲੱਗੇ ਪੋਤੇ ਨੇ ਬਾਂਹ ਫੜ ਲਈ ਕਹਿੰਦਾ ਬਾਪੀ ਨੀ ਨਾ ਪੈਂਦੀ ਕਹਿੰਦਾ ਕਿਉਂ ਹੋਵੇ ਕਹਿੰਦਾ ਮੈਂ ਤੈਨੂੰ ਕਾਹਦੇ ਚ ਪਾਣੀ ਪਿਲਾਵਾਂਗਾ ਉੱਥੋਂ ਹੀ ਹੱਥੋਂ ਮੰਜਾ ਛੁੱਟ ਗਿਆ ਗਿਆ ਕਹਿੰਦਾ ਤੂੰ ਵੀ ਤੇ ਬੁੱਢਾ ਹੋਣਾ ਹੈ ਆਹ ਹਾਲ ਹੈ ਸਾਡਾ ਬ੍ਰਹਮ ਗਿਆਨ ਪਹਿਲਾਂ ਕਹਿੰਦਾ ਅੰਤ ਕਾਲੇ ਜੋ ਲੜਕੇ ਸਿਮਰੈ ਤੈਸੀ ਚਿੰਤਾ ਮੈ ਜਿਮਰੈ ਤੈਸੀ ਚਿੰਤਾ ਮੈ ਜਿਮਰੈ ਸ਼ੂਕਰ ਜੋਰ ਬਲੇ ਬਲੇ ਆਉਂਦਾ ਬਾਰ ਬਾਰ ਸ਼ੂਰ ਦਾ ਜਨਮ ਮਿਲੂਗਾ ਉਹਨੂੰ ਸ਼ੂਕਰ ਜੋਰ ਬਲੇ ਬਲੇ ਅੱਗੇ ਆ ਗਈਆਂ ਬਿਲਡਿੰਗਾਂ ਬਣਾਉਣ ਵਾਲੇ ਬੜੇ ਮੰਦਰ ਨੂੰ ਪੂਜਾ ਵਾਲਾ ਮੰਦਰ ਨਾ ਸਮਝਣਾ ਹਿੰਦੂਆਂ ਵਾਲਾ ਮੰਦਰ ਆ ਭਗਤ ਜੀ ਨੇ ਉਹਦੀ ਸੈਂਟਰਲ ਇੰਡੀਆ ਦੀ ਬੋਲੀ ਆ ਮੰਦਰ ਕਹਿੰਦੇ ਮਕਾਨ ਨੂੰ ਸੋਹਣੇ ਮਹਿਲ ਬਣਾਉਣੇ ਅੰਤ ਕਾਲੇ ਜੋ ਮੰਦਰ ਸਿਮਰ ਐਸੀ ਚਿੰਤਾ ਮੈਂ ਕੋਠੀਆਂ ਬਣਾਉਂਦਾ ਹੀ ਮਰ ਜਾਵੇ ਹਲੀ ਉਤਲੀਆਂ ਚਾਰ ਚੌਥੀ ਤੱਕ ਫਲੈਟ ਦੇ ਮੈਂ ਹਲੀ ਚਿਪਸ ਨੀ ਲਾਏ ਉਹਦੇ ਜਾਮਾ ਪੈਂਦੇ ਕਹਿੰਦੇ ਸਾਰਾ ਚਿਪਸਾਂ ਦਾ ਚੱਲ ਮਾਰੇ ਉੱਥੇ ਸਾਰੇ ਉਹ ਅੰਤ ਕਾਲ ਤੱਕ ਕੋਠੀਆਂ ਹੀ ਬਣਾਉਂਦਾ ਉਹਦੀ ਉੱਧਰ ਹੀ ਜ਼ਰੂਰ ਰਹਿੰਦੀ ਅੰਤ ਕਾਲੇ ਜੋ ਮੰਦਰ ਸਿਮਰ ਐਸੀ ਚਿੰਤਾ ਮੈਂ ਜਿਮਰ ਦੇਖੋ ਕੈਸੀ ਜੂਨ ਹੈ ਪ੍ਰੇਤ ਜੂਨੇ ਬਲੇ ਬਲੇ ਉਸੇ ਮਕਾਨ ਚ ਪ੍ਰੇਤ ਦੀ ਜੂਨ ਆ ਜਾਂਦੀ ਕਿ ਜੀ ਪ੍ਰੇਤ ਦੀ ਜੂਨ ਹੈ ਉਹ ਹੈ ਹੀ ਹੈ ਤੇ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹੋ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਏਡੀ ਵੱਡੀ ਜੂਨ ਹੈ ਕਿਉਂਕਿ ਬਹੁਤੇ ਬੰਦੇ ਇਸੇ ਕੰਮ ਚ ਹੀ ਮਰ ਜਾਂਦੇ ਹੈ ਚਿੰਤਾ ਉੱਧਰ ਹੀ ਰਹਿੰਦੀ ਹੈ ਫਲੈਟਾਂ ਚ ਇਸ ਕਰਕੇ ਉਹ ਕਹਿੰਦਾ ਅੰਤ ਕਾਲ ਤੁਸੀਂ ਸੁਣੇਗਾ ਤੈਨੂੰ ਪ੍ਰੇਤ ਇਸੇ ਮਕਾਨ ਚ ਤੂੰ ਆਣ ਕੇ ਵਾਸਾ ਕਰੇਗਾ ਔਰ ਹੁਣ ਕੇਸ ਹੁੰਦੇ ਆ ਰਹੇ ਨੇ ਔਰ ਪਿਆ ਕਿਰਾਏਦਾਰਾਂ ਦਾ ਖੂਨ ਚੂਸਦਾ ਰਹੇਗਾ ਪ੍ਰੇਤ ਬਲਵਤ ਸਾਰੇ ਡਰਾਉਣੇ ਉਹ ਉਹ ਰੂਹ ਨੀ ਉੱਥੋਂ ਜਾਂਦੀ ਕਈ ਐਸੇ ਥਾਂ ਇਸ ਕਰਕੇ ਉਹ ਬਾਲ ਬਾਲ ਉਹਦਾ ਹੇਤ ਹੁੰਦਾ ਹੇਤ ਕੇ ਬੰਧਨ ਤੋੜ ਨਾ ਸਕੇ ਬਾਣੀ ਬਾਬੇ ਨਾਨਕ ਦੀ ਮੈਂ ਕਹਿ ਰਿਹਾ ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜੰਮ ਕਰੇ ਖੁਆਰੀ ਜੀ ਜਿਹੜਾ ਹੇਤ ਲਾਉਣਾ ਬਿਲਡਿੰਗਾਂ ਨਾਲ ਸਾਰਿਆਂ ਨਾਲ ਬਾਬਾ ਕਹਿੰਦਾ ਹੇਤ ਨਾ ਡਿਊਟੀ ਚਾਰ ਸਾਹਿਬਜ਼ਾਦਿਆਂ ਨੂੰ ਘੜਨ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਘਰ ਦੀ ਭਗਤੀ ਸੀ ਜਿੱਦਾਂ ਉਹਨਾਂ ਨੂੰ ਘੜਿਆ ਅਸੀਂ ਕੁਛ ਸੋਚਿਆ ਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰਪੁਰਬ ਦੀਆਂ ਤਲਵਾਰਾਂ ਸਭ ਕੁਛ ਸਾਨੂੰ ਦੱਸੋ ਉਹਨਾਂ ਨਾ ਆਹ ਤੁਖ ਕਿੱਦਾਂ ਕਮਾਈ ਹਰੀ ਭਾਈ ਆਹ ਪੁਰਾਤਨ ਸਿੰਘਾਂ ਦੇ ਜੀਵਨ ਸੀ ਹਰੀ ਹੁਣ ਜਿਹੜਾ ਸਾਜਨਾ ਦੇ ਅੰਦਰ ਮਹਾਰਾਜ ਇੱਥੇ ਪੀਤੰਬਰ ਲਿਖਣਗੇ ਨਾਮਦੇਵ ਜੀ ਦਾ ਗੋਬਿੰਦ ਗੁਰਮੰਤਰ ਸੀ ਉਹ ਗੋਬਿੰਦ ਨਾਮਦੇਵ ਵੀ ਗੋਬਿੰਦ 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 ਸੰਗੇ ਨਾਮਦੇਵ ਮਨ ਲੀਣਾ ਗੋਬਿੰਦ ਗੋਬਿੰਦ ਕਰਕੇ ਜਪਦੇ ਸੀ ਇਹ ਨਾਲ ਦਾ ਸਮਕਾਲੀ ਭਗਤ ਸੀ ਉਹਨਾਂ ਦਾ ਸਾਥੀ ਸੀ ਇਹ ਵੀ ਗੋਬਿੰਦ ਜਪਦਾ ਸੀ ਇਸੇ ਕਰਕੇ ਇਹਨਾਂ ਨੇ ਲਿਖਿਆ ਅਕਾਲ ਪੁਰਖ ਸੀ ਅਸੀਂ ਅਕਾਲ ਪੁਰਖ ਕਹਿੰਦੇ ਹੋ ਨਾਰਾਇਣ ਉਹਨਾਂ ਨੇ ਕਿਹਾ ਔਰ ਨਾਰਾਇਣ ਦੇ ਨਾਣੇ ਨੂੰ ਔਂਕੜਾ ਥੱਲੇ ਹਾਈਲਾਈਟ ਕੀਤਾ ਵੀ ਰੱਬ ਵੱਲ ਇਸ਼ਾਰਾ ਹੈ
ਅੰਤ ਕਾਲੇ ਨਾਰਾਇਣ ਐਸੀ ਚਿੰਤਾ
ਬਦਤ ਡਾਕਟਰ ਮੁਸ਼ਕਲ ਹੈ ਉਹਨਾਂ ਦੀ ਬੋਲੀ ਹੈ ਬਿਹਾਰ ਵਾਲੀ ਸਾਰੀ ਦੀ ਬਦਤ ਕਹਿੰਦੇ ਆ ਤ੍ਰਿਲੋਚਨ ਭਗਤ ਕਹਿੰਦਾ ਹੈ ਲੋਚਨ ਕਹਿੰਦਾ ਮੈਂ ਤੁਹਾਨੂੰ ਕਹਿ ਰਿਹਾ ਹਾਂ ਬਦਤ ਕਹਿੰਦੇ ਆ ਬਦ ਇਹਨੂੰ ਮੂੰਹ ਚ ਬੋਲਣ ਨੂੰ ਬਦਤ ਤਲੋਚਨ ਤੇ ਨਰ ਮੁਖ ਪੀਤੰਬਰ
ਪੀਤੰਬਰ ਪੀਲੇ ਕੱਪੜੇ ਵਾਲਾ ਰੱਬ ਉਹ ਪੀਤੰਬਰ ਉਹਨਾਂ ਦਾ ਰੱਬ ਦਾ ਨਾਂ ਹੈ ਇਸ ਕਰਕੇ ਨਾਰਾਇਣ ਵੀ ਰੱਬ ਦਾ ਨਾਂ ਹੈ ਕਹਿੰਦਾ ਜਿਹੜਾ ਪੀਤੰਬਰ ਹੈ ਅਕਾਲ ਪੁਰਖ ਉਹਨਾਂ ਦੇ ਹਿਰਦੇ ਚ ਆ ਜਾਂਦਾ ਜਿਹਨਾਂ ਦੇ ਉਹ ਅੰਤ ਕਾਲ ਵੇਲੇ ਉਹ ਨਾਰਾਇਣ ਸਿਮੜਦੇ ਆ ਔਰ ਹਿਰਦੇ ਚ ਨਾਮ ਚਲੇ ਜਾਂਦਾ ਉਹ ਬਚਣਗੇ ਇਸ ਕਰਕੇ ਫੇਰਲੀ ਲਫ਼ਜ਼ ਜਿਹੜਾ ਬਦਤ ਆ ਉਹ ਨਾਰਾਇਣ ਉਹ ਹੈ ਕਹਿੰਦਾ ਜਿੱਦਾਂ ਕਹੋ ਨਾਨਕ ਹਰ ਭਜਮਨਾ ਕਹੋ ਏਦਾਂ ਤਲੋਚਨ ਬਦਤ ਲਫ਼ਜ਼ ਲਾਉਂਦਾ ਹੈ ਵੀ ਬਦਤ ਤਲੋਚਨ ਤੇ ਨਰ ਮੁਕਤਾ ਉਹ ਮੁਕਤ ਹੋ ਗਿਆ ਉਹ ਮਾਂ ਦੀ ਪੇਟ ਚ ਨਹੀਂ ਆਏਗਾ ਉਹ ਇਹਨਾਂ ਜੂਨਾਂ ਚ ਨਹੀਂ ਜਾਏਗਾ ਇਸ ਕਰਕੇ ਉਹ ਬਚ ਜਾਏਗਾ ਔਰ ਉਹ ਆਪਣਾ ਨਾਮ ਜਪ ਜਪ ਕੇ ਹਿਰਦੇ ਚ ਚਲੇ ਗਿਆ ਉਹਦੇ ਰੱਬ ਹਿਰਦੇ ਚ ਆ ਗਿਆ ਅਖੀਰਲੀ ਤੁਖ ਲਾਈ ਅਖੀਰਲੀ ਸਟੇਜ ਦੀ ਵੀ ਰੱਬ ਅੰਦਰ ਆ ਗਿਆ ਜਿਹਨਾਂ ਦੇ ਉਹ ਬਚ ਗਏ
ਅੰਤ ਕਾਲੇ ਨਾਰਾਇਣ
ਬਥੇਗਾ ਜਿਹੜਾ ਗੋਬਿੰਦ ਨਾਮ ਜਪਣਗੇ
ਹਰੀ ਬਾਏ
ਨਾਮ
ਹਰੀ ਬਾਏ
ਕਿੰਨੀਆਂ ਜੂਨਾਂ ਲਿਖੀਆਂ ਅਸੀਂ ਹੁਣ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸ਼ਬਦ ਦੇ ਕੇ ਐਂਡ ਕਰਾਂਗੇ ਸ਼ਬਦ ਚੌਂਕੀ ਦਾ ਔਰ ਉਹ ਸ਼ਬਦ ਹੈ ਮਹੱਲੇ ਪੰਜਵੇਂ ਦਾ ਉਹ ਲਿਖਦੇ ਨੇ
ਅਨਕ ਜੂਨੇ ਅਨਕ ਜੂਨੇ ਬਹੁਰ ਬਹੁਰ ਦੁੱਖ
ਮੈਨੂੰ ਮਾਨਖ ਜਨਮ ਮਿਲ ਗਿਆ ਹੈ
ਤੁਹਾਡੀ ਕਿਰਪਾ
ਦੇਹ ਤਰਸ ਪਰ ਰਾਇਆ
ਸਾਧ ਸੰਗਤੇ ਕੈ ਪਾਠੇ
ਕਿਰਪਾ ਧੂਰ ਦਿਓ ਸੰਤਨ ਕੀ ਕਰ
ਅਸੀਂ ਮਾਨਸ ਜਨਮ ਦੀ ਵੈਲਿਊ ਨਹੀਂ ਪਾਵਾਂਗੇ ਉਹਨਾਂ ਚਿਕਰ ਅਸੀਂ ਨਾਮ ਨਹੀਂ ਜਪ ਸਕਦੇ। ਦੁਨੀਆਂ 'ਚ ਚਾਰ ਪਦਾਰਥ ਹੈ, ਪਹਿਲਾ ਜਨਮ ਪਦਾਰਥ ਅਤੇ ਸਾਨੂੰ ਉਹਦੀ ਕਿਰਪਾ ਨਾਲ ਮਾਨਸ ਦੀ ਜੂਨ ਹੋਰ ਕਿਸੇ ਜੂਨ 'ਚ ਛੁੱਟ ਨਹੀਂ ਸਕਦਾ। 84 ਲੱਖ ਜੂਨਾਂ ਫਲ ਭੋਗਣ ਨੂੰ ਹੈ, ਜੋ ਅਸੀਂ ਕਰਤੂਤਾਂ ਕੀਤੀਆਂ ਉਹ ਭੋਗਣ ਲਈ ਹੈ, ਇੱਕ ਜੂਨ ਛੁੱਟਣ ਲਈ ਹੈ, ਉਹਦੇ 'ਚ ਵੀ ਅਸੀਂ ਵੱਜਣ ਦਾ ਕੰਮ ਕਰ ਲੈਂਦੇ ਛੁੱਟਦੇ। ਤਾਂ ਕਰਕੇ ਮਾਨਸ ਜਨਮ ਅਮੋਲਕ ਹੈ, ਛੁੱਟਣ ਲਈ ਹੈ। ਇਸ ਕਰਕੇ ਜਿਹੜੇ ਛੁੱਟਦੇ ਨਹੀਂ ਹੈ ਜੂਨ ਚ ਆਣ ਕੇ, ਉਹ ਫੇਰ ਉਸੇ ਗੇੜ ਚ ਪੈ ਜਾਂਦੇ, ਮਾਂ ਦੇ ਗਰਭ ਦੇ ਪੇਟ ਚ ਫੇਰ ਜੂਨ ਮਿਲ ਜਾਂਦੀ। ਭਾਵੇਂ ਸੱਤ ਯੁਗ ਤੂੰ ਬੰਦੇ ਤੂੰ ਬੰਦਾ ਹੀ ਪਲਿਆ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਫਿਰ ਤਾਂ ਬਹੁਤੇ ਯੁਗ ਹਾਰੇ ਹੋ ਮਾਨਸ ਦੇ ਲਈ। ਦੇਖੋ ਕਿੱਡੀ ਵੱਡੀ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਪੁਰਖ ਖੈਡਾ ਦਿਆਲ ਹੈ, ਕਦੀ ਕਿਸੇ ਜੂਨ ਚ ਜਾਣ ਨਹੀਂ ਦਿੰਦਾ। ਬਹੁਤ ਕਿਸੇ ਨਾਲ ਬੱਜਰ ਪਾਪ ਕੀਤੇ ਹੁੰਦੇ ਆ ਤਾਂ ਜੋ ਉਹਨਾਂ 'ਚ ਜਾਂਦਾ, ਨਹੀਂ ਤੇ ਉਹ ਬੰਦੇ ਨੂੰ ਬੰਦਾ ਹੀ ਬਣਾਉਂਦਾ ਜਾਂਦਾ। ਉਸੇ ਘਰ 'ਚ ਪੋਤਾ ਪੈਦਾ ਹੋ ਜੂ, ਦੱਖਣੀ ਓਂਕਾਰ 'ਚ ਬਾਬਾ ਨਾਨਕ ਲਿਖਦਾ ਉਸੇ ਘਰ 'ਚ ਤੂੰ ਪੋਤਾ ਪੈਦਾ ਹੋ ਗਿਆ, ਉਸੇ ਗੁਰੂ ਦਾ ਤੂੰ ਮੁੜ ਕੇ ਚੇਲਾ ਬਣ ਗਿਆ ਜਦੋਂ ਤੂੰ ਗੁਰੂ ਸੀ। ਏਦਾਂ ਇਹ ਚੱਕਰ ਚੱਲਦਾ ਹੈ। ਬਾਬਾ ਨਾਨਕ ਆਪਣੇ ਦੱਖਣੀ ਓਂਕਾਰ ਬਾਣੀ 'ਚ ਕਹਿੰਦਾ ਉਸੇ ਘਰ 'ਚ ਤੂੰ ਪੋਤਾ ਬਣਿਆ, ਉਸੇ ਘਰ 'ਚ ਤੂੰ ਪਹਿਲਾਂ ਬਾਪ ਸੀ ਬਾਬਾ ਸੀ। ਇਸ ਕਰਕੇ ਜੂਨ ਛੁੱਟਦੀ ਨਹੀਂ ਹੈ, ਤੂੰ ਵਾਰ ਵਾਰ ਮਾਨਸ ਦਾ ਜਨਮ ਮਿਲਦਾ ਵੀ ਹੈ ਕਿ ਤੂੰ ਨਾਮ ਜਪ ਲੈ ਕਿ ਤੁਸੀਂ ਛੁੱਟ ਜਾ, ਲੇਕਿਨ ਇਹ ਛੁੱਟਦੇ ਨਹੀਂ। ਇਸ ਕਰਕੇ ਫਿਰ ਕਈ ਯੁੱਗ ਤੇ ਨਹੀਂ ਹੋ ਗਏ, ਤੂੰ ਸੱਤ ਯੁੱਗ ਤੂੰ ਬੰਦੇ ਤੂੰ ਬੰਦਾ ਹੀ ਬਣਦਾ ਆ ਰਿਹਾ, ਪਰ ਨਾਮ ਨਹੀਂ ਜਪਦਾ ਤੇ ਹਰ ਵਾਰੀ ਜਨਮ ਹਾਰ ਕੇ ਜਾ। ਇਸ ਕਰਕੇ ਜਨਮ ਹਾਰਨਾ ਕੀ ਹੈ, ਜਿਹੜਾ ਕੰਮ ਕਰਨ ਵਾਲਾ ਹੈ, ਜੂਨ ਛੁਟਾਉਣ ਵਾਲਾ ਹੈ, ਮੁਕਤ ਕਰਨ ਵਾਲਾ ਹੈ, ਉਹ ਆ ਹੈ ਹਰੀ ਬਾਣੀ। ਅਖੀਰ ਦੇ ਉੱਤੇ ਵੀ ਗੁਰੂ ਨਾਨਕ ਨਾ ਕਿਤੇ ਲਿਖਿਆ ਵੀ ਮੈਂ ਨਾਮ ਕਿੱਦਾਂ ਜਪਾਂ। ਇਸ ਕਰਕੇ ਬਾਬੇ ਨਾਨਕ ਆਪਣੀ ਕਲਮ ਤੋਂ ਆਪ ਲਿਖਦਾ ਹੈ ਵੀ ਇਹਦਾ ਜਿਹੜਾ ਨਾਮ ਜਪਣ ਦੀ ਵਿਧੀ ਹੈ ਉਹ ਆਪ ਲਿਖਦੇ ਆ ਵੀ ਜਿਹੜੇ ਨਾਮ ਦੇ ਨਾਮ ਨੂੰ ਇਨਹੇਲ ਅਤੇ ਐਕਸਹੇਲ ਦੋਵਾਂ ਹਿੱਸਿਆਂ 'ਚ ਵੰਡ ਲੈ, ਅੱਧਾ ਹਿੱਸਾ ਅੰਦਰ ਕੱਲ ਦੂਸਰਾ ਹਿੱਸਾ ਬਾਹਰ ਕੱਢ। ਸਾਡਾ ਵਾਹਿਗੁਰੂ ਮੰਤਰ ਹੈ, ਵਾਹੇ ਅੰਦਰ ਖਿੱਚਣੀ ਹੈ ਔਰ ਗੁਰੂ ਬਾਹਰ ਕੱਢਣਾ ਹੈ। ਬਾਬਾ ਨਾਨਕ ਆਪ ਸਿੱਧਾ ਨੂੰ ਸਮਝਾ ਰਿਹਾ, ਸਿੱਧਾ ਨੂੰ ਪੁੱਛਿਆ ਮੇਰਾ ਕਵਨ ਗੁਰੂ ਇਸ ਮਹਾਰਾਜ ਕਿਹਾ ਸ਼ਬਦ ਮੈਂ ਸ਼ਬਦ ਦਾ ਜਪ ਕਰਦਾ ਹਾਂ ਵਾਹਿਗੁਰੂ ਮੰਤਰ ਦਾ। ਉਹ ਕਹਿੰਦੀ ਕਿਸ ਤਰ੍ਹਾਂ ਕਰਦਾ ਹੈ? ਮਹਾਰਾਜ ਕਹਿੰਦਾ ਮੈਂ ਜਿਹੜਾ ਵਾਹੇ ਹੈ ਅੰਦਰ ਨੂੰ ਖਿੱਚਦਾ, ਵਾਹੇ ਆਕਸੀਜਨ ਹੈ ਅੰਦਰ, ਜਦੋਂ ਅਸੀਂ ਹਵਾ ਖਿੱਚਦੇ ਹਾਂ। ਬਾਬਾ ਸਿੱਧਾ ਨੂੰ ਸਮਝਾ ਰਿਹਾ ਮੈਂ ਲਾਈਫ ਖਿੱਚਦਾ, ਅੰਦਰ ਨੂੰ ਮੈਂ ਖਿੱਚਦਾ। ਵਾਹੇ ਅੱਖਰ ਨਹੀਂ ਹੈ, ਵਾਹੇ ਸਾਊਂਡ ਦੀ ਆਵਾਜ਼ ਹੈ, ਗੁਰੂ ਅੱਖਰ ਆ ਸਨ। ਇਸੇ ਕਰਕੇ ਜ਼ਿਆਦਾ ਗੁਰੂ ਗੁਰੂ ਆਏਗਾ ਪਰ ਵਾਹਿਗੁਰੂ ਪੂਰਾ ਮੰਤਰ ਵੀ ਪਿੱਛੇ ਆ ਗਿਆ ਹੈ। ਇਸ ਕਰਕੇ ਜਿਹੜਾ ਗੁਰੂਆਂ ਨਾਲ ਵਾਹੇ ਵਾਹੇ ਤੇ ਗੁਰੂ ਗੁਰੂ ਲਿਖਿਆ ਹੈ, ਵਾਹੇ ਜਿਹੜਾ ਕਹਿਣਾ ਹੈ ਹਵਾ ਅੰਦਰ ਖਿੱਚਣੀ ਹੈ।
ਅੰਦਰ ਨੂੰ ਖਿੱਚ ਕੇ ਇਹਨੂੰ ਗੁਰੂ ਕਹਿ ਕੇ ਬਾਹਰ ਕੱਢਣਾ, ਇਹੋ ਸਿੱਧਾਂ ਨੂੰ ਸਮਝਾ ਰਿਹਾ ਵੀ ਮੈਂ ਇੱਥੋਂ ਆਰੰਭ ਕਰਦਾ, ਮੈਂ ਸਟਾਰਟ ਭਜਨ ਇੱਥੋਂ ਕਰਦਾ, ਮੈਂ ਆਪਣੀ ਬੋਡੀ ਨੂੰ ਆਕਸੀਜਨ ਦਿੰਦਾ ਹੈ।
ਪਾਵਨ ਪਾਵਨ
ਮੈਂ ਸਤਿਗੁਰ ਦੀ ਮੱਤ ਨਾਲ ਭਜਨ ਕਰਦਾ, ਸਤਿਗੁਰ ਦੀ ਬਾਣੀ ਹੀ ਸਾਰੇ ਹੀ ਸਤਿਗੁਰ ਹੈ, ਜਿਹੜੀ ਬਾਣੀ ਮੈਨੂੰ ਮੱਤ ਦਿੰਦੀ ਹੈ ਉਦਾਂ ਮੈਂ ਭਜਨ ਕਰਦਾ। ਸਤਿਗੁਰ ਦੀ ਬਾਣੀ ਗੁਰੂ ਦੀ ਬਾਣੀ ਨਹੀਂ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸਾਹਮਣੇ ਸਿੱਖਾਂ ਨੂੰ ਸੰਬੋਧਨ ਕਰਕੇ ਬਾਣੀ ਲਿਖ ਰਹੇ ਨੇ ਵੀ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂਆਂ ਦੇ ਮੂੰਹ ਚ ਬਾਣੀ ਕਢਾਈ ਹੈ ਸਤਿਗੁਰ ਦੀ ਬਾਣੀ। ਇਸ ਕਰਕੇ ਮਹਾਰਾਜ ਐਡੀ ਬਾਣੀ ਦੀ ਵਡਿਆਈ ਦੇ ਰਹੇ ਨੇ ਵੀ ਸਤਿਗੁਰ ਕੀ ਬਾਣੀ ਇਹ ਸਤਿਗੁਰ ਦੀ ਹੈ, ਗੁਰੂ ਰਾਮਦਾਸ ਕਹਿੰਦੇ ਮੇਰੀ ਨਹੀਂ ਹੈ, ਗੁਰਸਿੱਖੋ ਗੁਰਸਿੱਖੋ ਸਾਹਮਣੇ ਲਫ਼ਜ਼ ਐਸਾ ਮਿਲ ਰਿਹਾ ਬਾਣੀ ਚ ਖੋਜਣਾ ਵੀ ਸਾਹਮਣੇ ਸਿੱਖ ਬੈਠੇ ਉਪਦੇਸ਼ ਕਰ ਰਹੇ ਜਿੱਦਾਂ ਦੀ ਬਾਣੀ ਉਹਨਾਂ ਨੂੰ ਆ ਰਹੀ, ਸਿੱਖਾਂ ਨਾਲ ਸਾਂਝ ਕਰ ਰਹੀ, ਮੇਰੀ ਬਾਣੀ ਨਹੀਂ ਹੈ, ਉਹ ਮੈਨੂੰ ਭੇਜਦਾ ਤੇ ਮੇਰੇ ਮੂੰਹੋਂ ਕਢਾਈ ਹੈ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ
ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਐਡੀ ਬਾਣੀ ਦੀ ਵਡਿਆਈ ਹੈ, ਮੈਂ ਇਸ ਬਾਣੀ ਦੇ ਮੁਤਾਬਕ ਭਜਨ ਕਰਦਾ ਕਿਉਂਕਿ ਬਾਣੀ ਚ ਲਿਖਿਆ ਹੈ ਸਿੱਧ ਗੋਸ਼ ਦੇ ਵਿੱਚ ਕਿ ਮੈਂ ਪਵਨ ਨਾਲ ਆਰੰਭ ਕਰਦਾ, ਗੁਰੂ ਬਾਬਾ ਲਿਖ ਰਿਹਾ ਪਵਨ ਆਰਾਮ
ਗੁਰੂ ਜਪਦਾ ਉਹਦੀ ਧੁਨ ਦੇ ਵਿੱਚ ਮੈਂ ਧਿਆਨ ਰੱਖਦਾ ਆਪਣੀ ਸੁਰਤ ਰੱਖਦਾ
ਔਰ ਚੇਲਾ ਮੈਨੇ ਭਗਤ ਹੈ ਮੈਂ ਉਹਦਾ ਭਗਤ ਬਣ ਜਾਂਦਾ ਕਿਉਂਕਿ
ਸਿੱਧਾਂ ਦੇ ਚੇਲੇ ਹੁੰਦੇ ਸੀ ਗੋਰਖਨਾਥ ਦੇ ਸਾਰੇ ਮਹਾਰਾਜ ਉਹਨਾਂ ਦੇ ਚੇਲੇ ਦੀ ਬਜਾਏ ਇੱਥੇ ਮਤਲਬ ਭਗਤ ਹੈ ਵੀ ਮੈਂ ਤੇਰਾ ਰੱਬ ਦਾ ਭਗਤ ਬਣ ਜਾਂਦਾ
ਸਬਦ
ਗੁਰ ਪਰਮੇਸ਼ਰ ਸੀ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਭੇਟਣਾ ਹੈ ਮੈਂ ਗੁਰ ਪਰਮੇਸ਼ਰ ਦਾ ਭੇਟਣਾ ਹੈ ਔਰ ਜਿਹੜਾ ਮੈਂ ਸ਼ਬਦ ਹੈ ਕਿੱਦਾਂ ਜਪਦਾ ਹੈ ਆਪ ਹੀ ਦਿੰਦੇ ਹੈ ਵੀ ਮੈਂ ਇੱਕੇ ਨੂੰ ਰੱਬ ਨੂੰ ਆਖ ਹੀ ਜਾਂਦਾ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਜੀਵ ਦੇ ਨਾਲ ਮੈਂ ਨਾਮ ਜਪਦਾ ਹਾਂ ਔਰ ਨਾਲ ਸਵਾਸਾਂ ਦੀ ਤਾਲ ਜੋੜਦਾ ਇਹਨੇ ਹੇਲ ਐਕਸਹੇਲ ਦੀ ਅੜਦਾ ਆਵਰਤੀ ਦੀ ਉਹਨਾਂ ਨੇ ਆਪਣਾ ਸਲੋਕ ਦਿੱਤਾ
ਇੱਕ ਆਖ ਆਖੇ ਸ਼ਬਦ ਪਾਖੇ ਇੱਕ ਆਖ ਆਖੇ ਸ਼ਬਦ ਪਾਖੇ ਕਰਦੇ ਗੁਰਬ ਦਿਲ ਹਾਤੇ ਇੱਕ ਆਖ ਆਖੇ ਸ਼ਬਦ ਪਾਖੇ ਕਰਦੇ ਗੁਰਬ ਦਿਲ ਹਾਤੇ
ਜਿਹੜਾ ਤੂੰ ਜਪਦਾ ਉਹਨੀ ਸੁਣ ਧਿਆਨ ਸੁਣਨ ਚ ਰੱਖਣਾ ਹੈ ਪਰ ਇਹ ਬੜਾ ਔਖਾ ਕੰਮ ਹੈ ਪਰ ਸੁਣਨਾ ਉਹਦੇ ਨਾਲ ਵੀ ਮੁਸ਼ਕਲ ਹੈ ਕਿਉਂਕਿ ਮੂੰਹ ਨਾਲ ਤੂੰ ਆਖੀ ਜਾਏਗਾ ਤੇਰੇ ਚਿੱਤ ਕਿਤੇ ਗਿਆ ਹੋਣਾ ਤੂੰ ਸੁਣ ਨਹੀਂ ਸਕਣਾ ਸੁਣਨਾ ਬਹੁਤ ਮੁਸ਼ਕਲ ਹੈ ਪਰ ਦੋਨੋ ਕੰਮ ਮੁਸ਼ਕਲ ਹੈ ਪਰ ਤੂੰ ਜਪੀ ਚੱਲੀ ਆਪੇ ਧਿਆਨ ਤੇਰੇ ਲੱਗ ਜਾਣਾ ਪਰ ਸ਼ਬਦ ਦੇ ਵਿੱਚ ਹੀ ਧਿਆਨ ਰੱਖਣਾ ਸੁਣਨ ਦੇ ਵਿੱਚ ਹੀ ਕਲਮ ਲਿਖ ਰਹੀ ਹੈ
ਆਖਣੇ ਔਖਾ ਸੁਣਨਾ ਔਖਾ ਆਖਣੇ ਔਖਾ ਸੁਣਨਾ ਔਖਾ ਆਖਣ ਜਾਪੇ ਆਖਾ
ਆਖਾ ਸ਼ਬਦ ਪਾਖੇ ਹਰ ਦੇ
ਕੇ ਰੱਖਣਾ, ਧਿਆਨ ਸੁਣ ਚ ਰੱਖਣਾ,
ਜਿਹੜਾ ਸ਼ਬਦ ਜਪ ਰਿਹਾ ਹਾਂ। ਅਮਰਦਾਸ ਸਾਹਿਬ ਕਹਿੰਦੇ ਆ ਧਿਆਨ ਕਿੱਥੇ ਰੱਖਣਾ,
ਗੁਰ ਕਾ ਸ਼ਬਦ ਤੇਰੇ ਅੰਤਰੇ ਧਿਆਨ,
ਕਿਸੇ ਫੋਟੋ ਦਾ ਕਿਸੇ ਮੂਰਤ ਦਾ ਧਿਆਨ ਨਹੀਂ ਰੱਖਣਾ, ਜਿਹੜਾ ਸ਼ਬਦ ਜਪ ਰਿਹਾ ਉਹਦਾ ਧਿਆਨ ਕੀ ਹੈ, ਉਹਨੂੰ ਸੁਣ ਧਿਆਨ ਨਾਲ।
ਗੁਰ ਕਾ ਸ਼ਬਦ
ਦੀ ਸਟੋਰੀ ਕਈ ਭਗਤਾਂ ਨੇ ਲਿਖੀ ਹੈ, ਲੇਕਿਨ ਗੁਰੂ ਅਮਰਦਾਸ ਸਾਹਿਬ ਨਾ ਇਹਦੀ ਰਹਾਓ ਦੀ ਤੁਕ ਸ਼ਬਦ ਦੀ ਉੱਥੇ ਲਾਈ ਹੈ ਵੀ ਜਦੋਂ ਥੰਮ ਪਾਟਾ ਹੈ ਵਿੱਚੋਂ ਅਕਾਲ ਪੁਰਖ ਨਿਕਲਿਆ ਉਸ ਬੱਚੇ ਨੂੰ ਬਚਾਉਣ ਲਈ, ਉਸ ਵੇਲੇ ਦਾ ਸ਼ਬਦ ਹੈ। ਔਰ ਸਤਿਯੁਗ ਦਾ ਭਗਤ ਸੀ ਪ੍ਰਹਿਲਾਦ, ਇਹ ਗੁਰੂ ਮਹਾਰਾਜ ਆਪਣੀ ਦਿਵ ਦ੍ਰਿਸ਼ਟੀ ਨਾਲ ਸ਼ਬਦ ਦੇਖ ਰਹੇ ਨੇ। ਸਾਰੇ ਭਗਤਾਂ ਨੇ ਜਿਹੜਾ ਪ੍ਰਹਿਲਾਦ ਦੀ ਸਟੋਰੀ ਲਿਖੀ, ਕਬੀਰ ਸਾਹਿਬ ਨਾਲ ਵੀ, ਨਾਮਦੇਵ ਜੀ ਨਾਲ ਵੀ, ਸਾਰਿਆਂ ਨਾਲ, ਉਹ ਕਿੱਦਾਂ ਲਿਖੀ ਹੈ? ਉਹ ਦਿਵ ਦ੍ਰਿਸ਼ਟੀ ਹੁੰਦੀ ਹੈ ਭਗਤਾਂ ਕੋਲ। ਉਹ ਰਾਮਕਲੀ ਆਨੰਦ ਸਾਹਿਬ ਦਾ ਜਿਹੜਾ ਪਾਠ ਕਰਦੇ ਹਾਂ ਉਹਦੇ 'ਚ ਸਿੱਖ ਨੂੰ ਸਹਿਜ ਹੀ ਉਹ ਦਿਵ ਦ੍ਰਿਸ਼ਟੀ ਆ ਜਾਂਦੀ ਹੈ, ਜਿਹੜੀ ਮਹਾਂਭਾਰਤ 'ਚ ਸੰਜੇ ਨਾ ਵਿਆਸ ਰਿਸ਼ੀ ਨੂੰ ਦਿੱਤੀ ਸੀ ਵੀ ਧ੍ਰਿਤਰਾਸ਼ਟਰ ਤੂੰ ਅੰਨਾ, ਜੰਗ ਤੇਰੇ ਪੁੱਤਾਂ ਦਾ ਹੋ ਰਿਹਾ, ਅਤੇ ਵਿਆਸ ਰਿਸ਼ੀ ਉਹਨੂੰ ਸੰਜੇ ਨੂੰ ਦਿਵ ਦ੍ਰਿਸ਼ਟੀ ਦੇ ਗਿਆ ਸੀ ਵੀ ਤੂੰ ਦਿਵ ਦ੍ਰਿਸ਼ਟੀ ਨਾਲ ਇਹਨਾਂ ਨੂੰ ਬੈਠਾ ਹੀ ਇੱਥੇ ਜੰਗ ਦਿਖਾ ਲਈ ਜਾਂਦੀ। ਉਹ ਸਾਨੇ ਰਾਮਕਲੀ ਆਨੰਦ ਸਾਹਿਬ ਜੀ ਦਾ ਪਾਠ ਕਰੋ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੈ। ਸਿੱਖਾਂ ਕੋਲ ਜਦੋਂ ਅੰਦਰ ਸਤਿਗੁਰ ਆ ਜਾਂਦਾ ਹੈ ਸਾਡੀ ਦਿਵ ਦ੍ਰਿਸ਼ਟੀ ਹੋ ਜਾਂਦੀ, ਤ੍ਰੈਕਾਲ ਦੀ ਸੋਝੀ ਹੋ ਜਾਂਦੀ। ਉਹ ਸਤਿਯੁਗ ਦਾ ਸ਼ਬਦ ਦੇ ਕੇ ਅਤੇ ਮਹਾਰਾਜ ਲਿਖ ਰਹੇ ਨੇ ਵੀ ਜਿਹੜਾ ਧਿਆਨ ਉਹਦਾ ਸੀ ਉਸ ਬੱਚੇ ਦਾ, ਉਹ ਸਦਾ ਹੀ ਜਪਣ 'ਚ ਰਾਮ ਰਾਮ 'ਚ ਰਹਿੰਦਾ ਸੀ, ਅਤੇ ਉਹਦੇ ਲਈ ਰਹਾਓ ਦੀ ਤੁੱਕ ਲੈ ਰਹੀ ਹੈ। ਜਪਦਾ ਸੀ ਕੀਤੀ ਆਮਿਆ
ਸਰਬਤ ਪਾਠ,
ਭਾਖਣਾ ਪੈਂਦਾ, ਭਾਖਣਾ ਮਾਝੇ ਦੀ ਬੋਲੀ ਹੈ ਬੋਲਣ ਦਾ, ਵੀ ਦੱਬ ਕੇ ਨਾਮ ਨੂੰ ਭਾਖ ਉੱਚੀ ਉੱਚੀ
ਕੀਤੀ ਆਮਿਆ
ਸਹੇਲ ਪ੍ਰਹਿਲਾਦ ਰਾਮ ਜਪੀ ਜਾਂਦਾ ਸੀ ਰਾਮ, ਇਸੇ ਕਰਕੇ ਕਬੀਰ ਸਾਹਿਬ ਨਾਲ ਉਹਦੇ ਨੇ ਸ਼ਬਦ ਲਾਇਆ ਵੀ ਕਿੰਨਿਕਾ ਜਿਹਾ ਬੱਚਾ ਇੰਨੀ ਮੁਸ਼ਕਲਾਤ ਚ ਪਿਓ ਮਾਰਨ ਨੂੰ ਫਿਰੇ ਤਾਂ ਉਹ ਨਾਮ ਜਪ ਗਿਆ। ਸਾਨੂੰ ਤੇ ਕਿੰਨੀਆਂ ਸਹੂਲਤਾਂ, ਕਬੀਰ ਸਾਹਿਬ ਆਪਣੇ ਮਨ ਨੂੰ ਕਹਿ ਰਹੇ ਬੱਚੇ ਨੂੰ ਵੀ ਭਜਨ ਕਰਨਾ ਹੈ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਾਰੀ ਮਾਨ। ਬੱਚੇ ਦਾ ਵੀ ਜਨੂੰ ਖਰਾਬ ਹੈ ਜੋ ਨਾਮ ਨਹੀਂ, ਇਹ ਐਸੀ ਨਾਮ ਚੀਜ਼ ਹੈ ਜਿਹੜਾ ਬੱਚਾ ਵੀ ਜਪ ਸਕਦਾ ਹੈ। ਧਰੂਪ ਪ੍ਰਹਿਲਾਦ ਸਾਡੇ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਬੱਚਾ ਸੀ,
ਇਸ ਕਰਕੇ ਅਸੀਂ ਬੱਚੇ ਜਪਦੇ ਅਮੈਰੀਕਾ ਸਾਡੇ ਇੰਨੇ ਬੱਚੇ ਜਿਹੜੇ ਬੈਠਦੇ ਨਾਮ ਉਹ ਫੜ ਕੇ ਮਗਨ ਹੋ ਜਾਂਦੇ ਨਾਮ ਚ ਬੱਚਾ ਬਹੁਤ ਛੇਤੀ ਨਾਮ ਜਪ ਸਕਦਾ ਪ੍ਰਧਾਨ ਤੋਂ ਕਰਨ ਬੜਾ ਸਾਫ਼ ਹੁੰਦਾ ਸਾਰਾ ਇਸ ਤਰ੍ਹਾਂ ਪ੍ਰਹਲਾਦ ਸੀ ਉਹ ਮਹਾਰਾਜ ਕਹਿੰਦਾ ਉੱਧਰ ਧਰੂ ਸੀ ਮਤਰੇਈ ਦਾ ਪੁੱਤ ਕਹਿੰਦਾ ਉਹਨਾਂ ਨੇ ਇੰਨੀ ਮੁਸ਼ਕਲਾਂ ਚ ਨਾਮ ਜਪਿਆ ਬੱਚਿਓ ਤੋ ਆਪਣੇ ਮਨ ਨੂੰ ਸਮਝਾ ਰਿਹਾ ਰਾਮ ਸਤਿਗੁਰੂ ਉਹ ਸੀ ਯੁਗ ਯੁਗ ਪੀੜੀ ਚੱਲੇ ਸਤਿਗੁਰ ਬਾਬਾ ਨਾਨਕ ਨਹੀਂ ਹੈ ਸਤਿਗੁਰ ਕੋ ਗੁਰੂ ਨਹੀਂ ਹੈ ਸਤਿਗੁਰ ਯੁਗਾਂ ਯੁਗਾਂ ਤੋਂ ਆ ਰਿਹਾ ਸਤਿਗੁਰ ਮੇਰਾ ਸਦਾ ਸਦਾ ਨਾਮ ਉਹ ਸਤਿਗੁਰ ਹੈ ਜਿਹੜਾ ਗੁਰੂਆਂ ਨੇ ਆਪਣੇ ਅੰਦਰ ਖੜਾ ਕੀਤਾ ਸੀ ਇਸ ਕਰਕੇ ਉਹ ਸਤਿਗੁਰੂ ਕਬੀਰ ਸਾਹਿਬ ਦਾ ਉਹ ਸਤਿਗੁਰੂ ਭੁੱਲੀ ਮਾਲਿਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਸਾਰਿਆਂ ਭਗਤਾਂ ਦਾ ਇਹੋ ਸਤਿਗੁਰ ਸਾਰੇ ਹਦਰ ਸਾਹਿਬ ਦਾ ਇਹੋ ਸਤਿਗੁਰ ਔਰ ਕ੍ਰਿਸਚੀਐਨਿਟੀ ਚ ਅਸੀਂ ਤੁਹਾਨੂੰ ਅੱਜ ਦੱਸਦੇ ਹਾਂ ਵੀ ਕੁਰਾਨ ਸ਼ਰੀਫ ਅਸੀਂ ਸਟੱਡੀ ਕਰ ਰਹੇ ਹਾਂ ਉੱਥੇ ਸਤਿਗੁਰ ਨੂੰ ਰੱਬ ਕਿਹਾ ਹੈ ਤੇ ਅੱਲਾ ਕਿਹਾ ਅਕਾਲ ਪੁਰਖ ਉਹਨਾਂ ਦਾ ਰੱਬ ਸਤਿਗੁਰ ਕਹਿੰਦੇ ਲਫ਼ਜ਼ ਉਹੀ ਹੈ ਔਰ ਯਹੋਵਾ ਕ੍ਰਿਸਚੀਐਨਿਟੀ ਕਿ ਯਹੋਵਾ ਅਕਾਲ ਪੁਰਖ ਹੈ ਤੇ ਉਹਨਾਂ ਦਾ ਜਿਹੜਾ ਸਤਿਗੁਰ ਹੈ ਪਤਾ ਕੀ ਹੈ ਜੋੜਨ ਵਾਲਾ ਜਿਹੜਾ ਵਿਚਲਾ ਲਿੰਕ ਹੈ ਹੋਲੀ ਗੋਸਟ ਉਹਨਾਂ ਦਾ ਹੋਲੀ ਗੋਸਟ ਆਏਗਾ ਮੁਸਲਮਾਨਾਂ ਦਾ ਰੱਬ ਆਏਗਾ ਸਾਡਾ ਸਤਿਗੁਰ ਹੈ ਰਿਸ਼ੀ ਮੁਨੀਆਂ ਤੋਂ ਜਿਹੜੀ ਜਿਹਦੀ ਦੇਹ ਨਹੀਂ ਇਸ ਕਰਕੇ ਉਹ ਜਿਹੜਾ ਸਤਿਗੁਰ ਹੈ ਉਹਦੀ ਸਾਰੀ ਵਡਿਆਈ ਹੈ ਉਹ ਫਿਰ ਦਿਆਲ ਹੋ ਜਾਂਦਾ ਤੇ ਅੱਗੇ ਸਾਡਾ ਨਾਂ ਆਏਗਾ ਦੀਨ ਸਾਰਾ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਾਰੇ ਸਾਹਿਬਜ਼ਾਦੇ ਏਦਾਂ ਦੇ ਘੜੇ ਸਾਰੇ ਉਹਨਾਂ ਅੰਗ ਸਾਰੇ ਗੁਰੂਆਂ ਦੇ ਐਵੇਂ ਉਹ ਐਡੀਆਂ ਵੱਡੀਆਂ ਕਾਰੇ ਕਰ ਗਏ ਗੁਰੂ ਘਰ ਦੇ ਵਿੱਚ ਸਾਰੇ ਹੀ ਨਾਮ ਜਪਾਉਂਦਾ ਸੀ ਬੱਚਿਆਂ ਨੂੰ ਸਿਖਾਲਦੇ ਸਾਰੇ ਅੱਜ ਕੱਲ੍ਹ ਨਾਮ ਅਲੋਪ ਹੈ ਇਸੇ ਕਰਕੇ ਕਲਾ ਨਹੀਂ ਰਹੀ ਕੋਈ ਬੱਚਿਆਂ ਤੋਂ ਅਸੀਂ ਸ਼ੁਰੂ ਨਹੀਂ ਕਰਦੇ ਚੈਰਿਟੀ ਬਿਗਿਨਸ ਐਟ ਹੋਮ ਆਪਣੀ ਫੈਮਿਲੀ ਪਹਿਲਾਂ ਗੁਰਦੇ ਨਾਲ ਤੁਹਾਡੀ ਸੰਗਤ ਘਰ ਦੀ ਬੜੀ ਜ਼ਰੂਰੀ ਹੈ ਘਰ ਚ ਨਾਮ ਜਪੋ ਘਰ ਚ ਬੱਚਿਆਂ ਨੂੰ ਲੈ ਕੇ ਸ਼ਬਦ ਪੜ੍ਹੋ ਇਹੋ ਜਿਹੇ ਬੱਚਿਆਂ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੀ ਬਾਣੀ ਚ ਇੰਨਾ ਕੁਛ ਲਿਖਿਆ ਸਾਡਾ ਤੇ ਗੁਰੂ ਹਰਕਿਸ਼ਨ ਸਾਹਿਬ ਛੋਟਾ ਇਸ ਕਰਕੇ ਉਹਨਾਂ ਬੱਚਿਆਂ ਦੇ ਨਾਂ ਆਉਂਦੇ ਵੀ ਇੰਨੀ ਮੁਸ਼ਕਲਾਂ ਚ ਪਿਓ ਮਾਰਨ ਨੂੰ ਫਿਰੇ ਉਧਰ ਮਤਰੇਈ ਨਾ ਕਰ ਸਿੱਟਿਆ ਅਕਾਲ ਪੁਰਖ ਮਿਹਰਬਾਨ ਹੈ ਕਿਉਂ ਕੇ ਰਹਾਉ ਠੋਕਿਆ ਰਹਾਉ ਬੋਲੋ ਨਾਲ
ਨਾਮ
ਜਪਤ ਸਭ ਮਿਟੇ ਅੰਦੇਸਾ ਰਾਮ ਜਨ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟੇ ਅੰਦੇਸਾ
ਤੇ ਗੁਰੂ ਨਾਨਕ ਨਾਲ ਸ਼ਬਦ ਦਾ ਐਂਡ ਲਾਇਆ ਕਹਿੰਦਾ ਮੈਂ ਕੋਈ ਹੋਰ ਕੰਮ ਨੀ ਕਰਨਾ ਬਾਬੇ ਨਾਨਕ ਦੀ ਬਾਣੀ ਆ ਰਹੀ ਹੈ ਔਰ ਐਂਡ ਕਰਾਂਗੇ ਇਸ ਸ਼ਬਦ ਚੌਂਕੀ ਦੇ ਦਿੱਤੀ ਉਹ ਲਿਖਦੇ ਮੈਂ ਕੋਈ ਹੋਰ ਕਰਮ ਕਾਂਡ ਨੀ ਕਰਨਾ ਮੈਂ ਕੀ ਕਰਨਾ
ਨਾਮ ਜਪੇ
ਨਾਮ
ਨਾਮ ਜਪੇ
ਨਾਮ
ਨਾਮ ਜਪੇ ਪ੍ਰਭ ਤੇਰਾ ਨਾਮ ਜਪੇ ਪ੍ਰਭ ਤੇਰਾ
ਜਪ ਤਪ ਸੰਜਮ ਮੈਂ ਨੀ ਔਖੇ ਕੰਮ ਕਰਨੇ
ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ
ਮੇਰਾ ਗੁਰੂ ਕੋ ਬੰਦਾ ਨੀ ਆ ਬਾਬਾ ਨਾਨਕ ਆਪਣਾ ਗੁਰੂ ਦੱਸੀ ਹੁਣ
ਗੁਰ ਪਰਮੇਸ਼ਰ ਨਾਨਕ ਭੇਟਿਆ
ਕਾਹਦੇ ਨਾਲ ਭੇਟਿਆ
ਸਾਚੇ
ਸਭ ਦੇ ਉਧਰ ਕਬੀਰ ਸਾਹਿਬ ਕਹਿ ਰਹੇ
ਅਰਦੇ ਉਦਨ ਮੇਰਾ ਅਰਦੇ ਉਦਨ ਮੇਰਾ
ਅਰਦੇ
ਉਦਨ ਮੇਰਾ ਅਰਦੇ ਉਦਨ ਮੇਰਾ
ਅਰਦ ਛਾੜੀਆ
ਦੰਦਾ ਅਰਦੇ ਉਦਨ ਮੇਰਾ
ਗੱਲ ਨੀ ਕਬੀਰ ਸਾਹਿਬ ਧੱਦਾ ਸਾਡਾ ਲਿਖ ਰਹੇ ਪੰਜਾਬੀ ਦਾ 35 ਲਿਖੀ ਉਹਨਾਂ ਨੇ ਕਿੱਥੋਂ ਧੱਦਾ ਲੈ ਲਿਆ ਕਬੀਰ ਸਾਹਿਬ ਦੀ ਬਾਣੀ ਚ ਧੱਦਾ ਆ ਰਿਹਾ
ਧੱਦਾ ਅਰਦੇ ਉਦਨ ਮੇਰਾ ਧੱਦਾ ਅਰਦੇ ਉਦਨ ਮੇਰਾ
ਅਰਦ ਛਾੜ ਜਾ ਪੁਰਨ ਕੁਆਰੇ
ਅਰਦ ਛਾੜ ਜਾ ਪੁਰਨ
ਕੁਆਰੇ ਤੋ ਅਰਦੇ ਉਰਦੇ ਮਿਲਿਆ ਸੁਖ ਪਾਓ
ਅਰਦੇ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ ਨਵੇਰਾ
ਉਹ ਸ਼ਬਦ ਕੀ ਆ ਐਂਡ ਤੇ ਮਹਾਰਾਜ ਆਮ ਤੋਂ ਕੇ ਸਾਡੀ ਸੰਗਤ ਚ ਪੜੀ ਜਾਂਦੀ ਹੈ
ਸਿੱਖੋ ਸ਼ਬਦ ਪਿਆਰੇ
ਜਨਮ
ਮਰਨ ਕੀ ਸ਼ਬਦ ਪਿਆਰੇ
ਜਨਮ
ਮਰਨ ਕੀ
ਮੋਖੀ ਉਜਲ
ਸਦਾ ਸੁਖੀ
ਸਦਾ ਸੁਖੀ
ਸਦਾ ਸੁਖੀ ਨਾਨਕ ਸਿਮਰਤ ਏਕ
ਉਹ ਏਕ ਕੀ ਹੈ ਸਿੱਖਾਂ ਦੀ ਬਾਣੀ ਤੇ ਅਖੀਰ ਤੇ ਫਤਿਹ ਬੁਲਾਵਾਂਗੇ ਅਸੀਂ ਉਹ ਹੈ ਸ਼ਬਦ ਚੱਲੇ ਖੁੱਭ ਜਾਓ ਸ਼ਬਦ ਦੇ ਵਿੱਚ ਗੁਰੂ ਨਾਨਕ ਬੋਲ ਰਿਹਾ ਗਿਆ ਨੀ ਕਹਿੰਦੇ
ਹਮ ਡੋਲ
गुरु नानक जद आप गाँदा होना कि असर संगत पैदा होना महापुरख नहीं बन रहे साध नहीं बन रहे बाबा नानक पापी बन रहे खड़ी हो बोला नेरिया दरिया के पुत्र ने उत्ते बेड़ी पूरना भरी पई है वो कहते कि माया की हवा ना इनी पवे मेरे अंदर इनी माया है मैं कदे डुब न जावा
पावन लंके मत जा
की करा कहना मैं अकाल पुरख नु अपने अंदर ही भेटना है ਉਹਨੂੰ ਸਨਮੁਖ ਸਿੱਧ ਕਿਹਾ ਹੈ ਯੋਗੀਆਂ ਦਾ ਬੜਾ ਜ਼ੋਰ ਸੀ ਇਸ ਟੋਲੇ ਦਾ ਸਾਰੇ ਹਿੰਦੁਸਤਾਨ ਚ ਗ੍ਰਿਸ਼ਤੀਆਂ ਨੂੰ ਕਾਬੂ ਕੀਤਾ ਸੀ ਬਾਬਾ ਉੱਠਿਆ ਔਰ ਬਹੁਤ ਸਾਰੀ ਬਾਣੀ ਉਹਨਾਂ ਦੀ ਯੋਗੀਆਂ ਦੇ ਅਗੇਂਸਟ ਹੈ ਵੀ ਇਹ ਰਾਹ ਛੱਡੋ ਆਪਣੇ ਘਰ ਬੈਠੋ ਰਾਮ ਦੇ ਨਾਲ ਤੁਸੀਂ ਸਭ ਕੁਛ ਘਰ ਬਾਰ ਛੱਡ ਕੇ ਤੇ ਯੋਗੀ ਬਣੇ ਫਿਰਦੇ ਹੋ ਸਿੱਧ ਸਨਮੁਖ ਸਿੱਧ ਜਿਹੜਾ ਉਹ ਯੋਗੀ ਹੁੰਦਾ ਸੀ ਆਮ ਪਿੰਡੀ ਸਾਈਂ ਕਹਾਵਤ ਹੈ ਘਰ ਦਾ ਯੋਗੀ ਜੋਗੜਾ ਬਾਹਰ ਯੋਗੀ ਸਿੱਧ ਸਿੱਧ ਉਹਦੇ ਚ ਹੁੰਦਾ ਜਿਹਦੇ ਚ ਬੜੀਆਂ ਕਰਾਮਾਤਾਂ ਰਹਿੰਦੀਆਂ ਸਿੱਧੀਆਂ ਜਿੱਦਾਂ ਅੱਜ ਕੱਲ ਬੜੇ ਭਗਵਾਨ ਹੈ ਚੁੱਕੋ ਤੇ ਭਗਵਾਨ ਹੈ ਬਾਬੇ ਹੈ ਕਈ ਉਹ ਕਈ ਕਰਾਮਾਤਾਂ ਦੇ ਮਹਾਰਾਜ ਕਹਿੰਦਾ ਜਿਹੜਾ ਮੇਰਾ ਸਿੱਧ ਹੈ ਸਿੱਧ ਆ ਜਾਂਦੀ ਹੈ ਰਿੱਧ ਸਿੱਧ ਤਾਕਤ ਹੈ ਅੰਦਰ ਜਿਹੜੇ ਪਹਿਲੇ ਪੌਦੇ ਤੇ ਨਾਮ ਸੁਣ ਲੱਗ ਪੈਂਦਾ ਜਦੋਂ ਸੁਣਿਆ ਹੈ ਸਿੱਧ ਪੀਰ ਸਰਨਾਥ ਸਾਨੂੰ ਸਹਿਜੇ ਹੀ ਨਾਮ ਜਪਣ ਨਾਲੇ ਸਿੱਧੀ ਪੈਰਦੇ ਦੀ ਸਿੱਧੀ ਮਿਲ ਜਾਂਦੀ ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜਿਹਨਾਂ ਹਿਰਦੇ ਨਾਮ ਤੇ ਆਇਆ ਇਸ ਕਰਕੇ ਜਿਹੜੀ ਸਿੱਧ ਹੈ ਮਹਾਰਾਜ ਕਹਿੰਦੇ ਮੈਂ ਜੋਗੀ ਦੇ ਸਿੱਧ ਨੂੰ ਨਹੀਂ ਭੇਟਣਾ ਮੈਂ ਸਨਮੁਖ ਆਪਣੇ ਅੰਦਰ ਸਿੱਧ ਖੜਾ ਕਰਨਾ ਸਤਿਗੁਰੂ ਇਸ ਕਰਕੇ ਸਤਿਗੁਰੂ ਸਿੱਧ ਆ ਗਿਆ ਉਹਨੇ ਮੇਰਾ ਮਨ ਖੜਾ ਕਰ ਦਿੱਤਾ ਕਦੀ ਜਿਸਨੇ ਪਾਪ ਕੀਤੇ ਹੋਏ ਭਾਈ ਸਾਹਿਬ ਜੀ ਦਾ ਸਾਰੀ ਉਮਰ ਮਨ ਨਹੀਂ ਜਿਹਨੇ ਕਦੀ ਕੋਈ ਪਾਪ ਕੀਤਾ ਹੋਇਆ ਉਹਨੂੰ ਪਤਾ ਹੁੰਦਾ ਮੈਂ ਪਾਪ ਕੀਤਾ ਉਹਦਾ ਮਨ ਨਿਸ਼ਾਨ ਸ਼ਾਂਤੀ ਲਿਆ ਪਰ ਮਹਾਰਾਜ ਕਹਿੰਦਾ ਸਤਿਗੁਰ ਖੜਾ ਕਰ ਤੇਰਾ ਮਨ ਨਹੀਂ ਚਲ ਹੋ ਜਾਏਗਾ ਭਾਵੇਂ ਪਾਪਾਂ ਦੀ ਭੜੀ ਤੇਰੀ ਬੇੜੀ ਹੈ ਕਿੱਡਾ ਵੱਡਾ ਮਹਾਰਾਜ ਅਲਾਹ ਦੱਸ ਰਹੇ ਨੇ ਵੀ ਜੇ ਪਾਪ ਕਿਤੇ ਹੋ ਗਏ ਆ ਤੈਨੂੰ ਚਿੰਤਾ ਦੀ ਛੰਨੀ ਨਾ ਨਹੀਂ ਛੱਡਣਾ ਪਾਂਚ ਅਗਮ ਤੇ ਤਲਾਕ ਰਹੀ ਕੋਇਲੇ ਪਾਪ ਪੜੇ ਤੇ ਸਰੂਪ ਪਰ ਮਨ ਜਲਿਆ ਛੰਨੀ ਚਿੰਤ ਪਈ ਇਸ ਕਰਕੇ ਪਲਾਸ ਸਾਡਾ ਕੀ ਹੈ ਚਿੰਤਾ ਚੁੜੀ ਰਹਿੰਦੀ ਜਿਹਨੇ ਪਾਪ ਕੀਤੇ ਹੋਣ ਉਸ ਚਿੰਤਾ ਚ ਪਰੇ ਹੋਣ ਲਈ ਮਹਾਰਾਜ ਅਲਾਜ ਦੱਸਦੇ ਹੈ ਕਿ ਨਾਮ ਜਪ ਔਰ ਉਹ ਸਨਮੁਖ ਸਿੱਧ ਅੰਦਰ ਪੇਟ ਤੇਰਾ ਮਨ ਖੜਾ ਹੋ ਜਾਏਗਾ ਤੈਨੂੰ ਸ਼ਾਂਤੀ ਆ ਜਾਏਗੀ ਪਾਪ
ਪਾਵਨ ਲੰਕੇ।